ਸਤਨਾਮ ਕਰਦਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਹਾ ਹੈ ਮੀਆਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਜੀਓ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਸੂਈ ਰਾਗਣੀ ਨੂੰ ਸੰਪੂਰਨ ਕਰਕੇ ਹੁਣ ਬਲਾਵ ਰਾਗ ਸੱਚੇ ਪਾਤਸ਼ਾਹ ਪ੍ਰਾਰੰਭ ਕਰਦੇ ਹਨ। ਆਪ ਵਿਚ ਮੰਗਲ ਲਿਖਦੇ ਹਨ ਮਹਾਂਮੰਤਰ ਦਾ ਇੱਕ ਵਾਹਿਗੁਰੂ ਪਰਮੇਸ਼ਰ ਹੈ ਓਮਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਹੈ ਜਾਤੀ ਵਿਜਾਤੀ ਸਵਰ ਭੇਦ ਰਹਿਤ ਹੈ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿ ਕਾਲ ਵਾਹਿਗੁਰੂਪ ਹੈ ਨਾਮ ਪ੍ਰਸਿੱਧ ਹੈ ਕਰਤਾ ਸਾਰੇ ਜਗਤ ਨੂੰ ਰਚਣ ਵਾਲਾ ਪੁਰਖ ਸਾਰਿਆਂ ਦਾ ਪੂਰਨ ਹੈ ਕਿਉਂ ਸਰੂਪ ਲੱਖਣਾ ਦੁਆਰਾ ਪਚਾਸੀ ਲੱਖਣਾ ਦੁਆਰਾ ਬ੍ਰਹਮ ਦਾ ਕਥਨ ਕੀਤਾ ਹੈ ਨਿਰਭਉ ਭੈ ਤੋਂ ਬਿਨਾਂ ਹੈ ਅਤੇ ਨਿਰਵੈਰ ਵੈਰ ਤੋਂ ਹੈ ਸਾਰਿਆਂ ਦਾ ਆਪਣਾ ਆਪ ਰੂਪ ਹੈ ਅਕਾਲ ਮੂਰਤ ਕਾਲ ਤੋਂ ਰਹਿ ਤੋਂ ਦਾ ਸਰੂਪ ਹੈ ਹਸਤੀ ਹੈ ਅਜੂਨੀ ਅਜਨਾ ਸਰੂਪ ਹੈ ਸੁਦੇ ਪ੍ਰਕਾਸ਼ ਸਰੂਪ ਹੈ ਸਾਰਿਆਂ ਦਾ ਗੁਰੂ ਸਰੂਪ ਹੈ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵ ਮਹੇਸ਼ਵਰ ਗੁਰੂ ਸਾਖਿਆਤ ਪਾਰਦਮ ਤਸਮੀ ਸ੍ਰੀ ਗੁਰੂ ਗ੍ਰੰਥ ਹੈ ਸਾਰਿਆਂ ਦਾ ਬ੍ਰਹਮਾ ਦਾ ਵਿਸ਼ਨੂੰ ਦਾ ਸਾਰਿਆਂ ਦਾ ਗੁਰੂ ਹੈ ਅਤੇ ਉਹ ਸਾਰਿਆਂ ਨੂੰ ਗੁਰਪਦ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਲ ਗਿਆਨ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਪਰਾ ਬਾਣੀ ਵਿੱਚ ਜਿਸ ਨੇ ਮਾਤਾ ਦੇ ਗਰਭ ਦੇ ਵਿੱਚ ਬਾਲਕ ਦੇ ਤਾਂ ਪਰਮੇਸ਼ਰ ਨੇ ਮੰਤਰ ਆਪ ਬਖਸ਼ਿਆ ਹੈ ਉਹ ਸਾਰਿਆਂ ਦਾ ਗੁਰੂ ਹੈ ਅਤੇ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ ਸਾਰਿਆਂ ਸਵਾਦਾਂ ਤੋਂ ਪਰੇ ਹੈ ਸਤਿਗੁਰੂ ਰੂਪ ਧਾਰ ਕੇ ਸੰਸਾਰ ਦੀ ਕਲਿਆਣ ਕਰਨ ਵਾਸਤੇ ਨਾਲ ਅੰਮ੍ਰਿਤ ਨਾਮ ਦੀ ਦਾਤ ਬਖਸ਼ਦੇ ਹੈ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਦ ਵਿੱਚ ਮਹਾਂਮੰਤਰ ਉਚਾਰਨ ਕਰਕੇ ਹੁਣ ਰਾਗ ਪ੍ਰਾਰੰਭ ਕਰਦੇ ਹੈ ਰਾਗ ਬਿਲਾਵਲ ਹੈ ਹਲੇ ਪਹਿਲੇ ਪਾਤਸ਼ਾਹ ਦਾ ਉਚਾਰਨ ਹੈ ਚੌਂ ਚੌਂ ਪੌੜੀਆਂ ਵਾਲੇ ਸ਼ਬਦ ਹੋਣਗੇ ਘਰ ਪਹਿਲੇ ਸੁਰਤਾਲ ਵਿੱਚ ਗੁਰੂ ਸਾਹਿਬ ਜੀ ਉਚਾਰਦੇ ਹਨ ਤੂੰ ਸੁਲਤਾਨ ਕਹਾ ਹੈ ਮੀਆਂ ਸਤਿਗੁਰਾਂ ਦੇ ਪਾਤਸ਼ਾਹ ਸਮੇਤ ਜੀ ਕਿਰਤਨ ਨਾਵਾਂ ਦੇ ਜਾਪਕ ਬਹੁਤ ਸਾਰੇ ਇਕੱਠੇ ਹੋ ਗਏ ਸਤਿਗੁਰਾਂ ਦੇ ਪਾਸ ਆ ਕੇ ਕੋਈ ਕਹਿੰਦਾ ਜੀ ਰਾਧਾ ਕ੍ਰਿਸ਼ਨ ਜਪਣਾ ਚਾਹੀਦਾ ਹੈ ਕੋਈ ਕਹਿੰਦਾ ਸੀਤਾ ਰਾਮ ਜਪਣਾ ਚਾਹੀਦਾ ਹੈ ਜਿਸ ਪ੍ਰਕਾਰ ਅੱਜ ਕੱਲ੍ਹ ਰਾਧਾ ਸਵਾਮੀ ਜਪ ਪਏ ਹਨ ਇਸੇ ਪ੍ਰਕਾਰ ਸਾਹਿਬ ਸੰਜੇ ਜੀ ਬੜੇ ਭੇਦਵਾਦੀ ਲੋਕ ਜਿਹੜੇ ਸੀ ਕਿਰਤਨ ਨਾਵਾਂ ਦਾ ਉਚਾਰਨ ਕਰਨ ਵਾਲੇ ਮਹਾਰਾਜ ਆ ਕੇ ਵਾਲੇ ਹੁਣ ਕਹਿਣ ਲੱਗੇ ਕਿ ਮਹਾਰਾਜ ਇਹਨਾਂ ਨਾਵਾਂ ਦਾ ਉਦੇਸ਼ ਦੇਣਾ ਚਾਹੀਦਾ ਹੈ ਇਹਨਾਂ ਨਾਵਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਇਹਨਾਂ ਨੂੰ ਉੱਤੇ ਗੁਰੂ ਕਲਗੀਧਰ ਜੀ ਨੇ ਇੱਕ ਵਿੱਚ ਚ ਕਿਹਾ ਹੈ ਨਾਰਾਇਣ ਕੱਛ ਮੱਛ ਜੇ ਨਾਰਾਇਣ ਨਾਰਾਇਣੀ ਜਪੀ ਜਾਈਏ ਨਾਰ ਨਾਲ ਪਾਣੀ ਦਾ ਐਨ ਨਾਲ ਘਰ ਦਾ ਪਾਣੀ ਵਿੱਚ ਕੱਛੂ ਵੀ ਰਹਿੰਦੇ ਹੈ ਮੱਛ ਵੀ ਰਹਿੰਦੇ ਹੈ ਉਹ ਸਾਰੇ ਨਾਰਾਇਣੀ ਬਣ ਜਾਣਗੇ ਤੇਂਦੂਆ ਕਹਿ ਤੰਦੂਏ ਵੀ ਹੁੰਦੇ ਤੇਂਦੂਆ ਕਹਿ ਸਾਹਿਬ ਤੰਦੂਏ ਵਿੱਚ ਕਹਿੰਦੇ ਉਹ ਨਾਰਾਇਣ ਬਣ ਗਏ ਨਾ ਸਾਰੇ ਕਹਿਣਾ ਸੀ ਪਰਮੇਸ਼ੁਰ ਦਾ ਲੱਖਣ ਅਤੀ ਵਿਆਪਤੀ ਦੋਸ਼ ਆ ਗਿਆ ਇਹ ਹੋਰ ਨਾ ਜੀਆਂ ਦੇ ਵਿੱਚ ਵਿਆਪ ਗਿਆ ਜਿਹੜਾ ਨਾਮ ਸੀ ਨਾਰਾਇਣ ਕਛੂਆਂ ਚ ਮੱਛਾਂ ਵਿੱਚ ਤੇ ਉਸੇ ਪ੍ਰਕਾਰ ਤੰਦੂਆਂ ਵਿੱਚ ਕੌਲ ਨਾਲ ਫਿਰ ਕੌਲ ਨਾਲ ਜਪੀ ਉਹ ਕਹਿੰਦੇ ਕੌਲ ਨਾਲ ਕੌਲ ਜਿਹੇ ਤਾਲਮੈ ਰਹਿਤ ਹੈ ਜਿਸ ਤਲਾਬ ਵਿੱਚ ਕੌਲ ਰਹਿੰਦੇ ਉਹਦਾ ਨਾ ਹੀ ਕੌਲ ਨਾਲ ਹੋ ਸਕਦਾ ਹੈ ਇਸ ਕਰਕੇ ਤਲਾਬ ਦਾ ਨਾ ਹੀ ਬਣ ਗਿਆ ਬ੍ਰਹਮ ਦਾ ਨਾਂ ਤਾਂ ਨਾ ਰਿਹਾ ਕੌਲ ਨਾਲ ਵਿਸ਼ਨੂੰ ਦਾ ਕਹਿੰਦੇ ਜੀ ਨਾਭੀ ਚੋਂ ਬ੍ਰਹਮਾ ਪੈਦਾ ਹੋਇਆ ਹੈ ਕਬਲ ਪੈਦਾ ਹੋਇਆ ਉਸ ਤੋਂ ਬ੍ਰਹਮਾ ਪੈਦਾ ਹੋਇਆ ਇਹ ਕੌਲ ਨਾਲ ਤਾਂ ਕਈ ਤਲਾਬ ਜਿਸ ਚ ਕੌਲ ਰਹਿੰਦੇ ਉਹ ਕੌਲ ਨਾਲ ਬਣ ਗਿਆ ਤਲਾਬ ਅਤੇ ਫਿਰ ਇਸੇ ਪ੍ਰਕਾਰ ਹੋਰ ਜਿਹੜੇ ਨਾਮ ਹਨਗੇ ਕਿਰਤਨ ਨਾਮ ਉਹ ਉਚਾਰਨ ਕਰਦੇ ਹਨ ਰਿਸ਼ੀਕੇਸ਼ ਮਹੰਤ ਤੇਨਚਾਲੀ ਗੋਪੀਨਾਥ ਗੁੱਜਰ ਜੇ ਗੋਪੀਨਾਥ ਕਹਾਂਗੇ ਸਾਰੇ ਗੁੱਜਰ ਬਣਗੇ ਗੋਪੀਆਂ ਨਾਲ ਇਕੱਲਾ ਤਾਂ ਨਵੇਗਾ ਕੌਣ ਗੋਪਾਲ ਸਾਹਿਬ ਤੇਨਾਚਾਰੀ ਜੇ ਗੋਪਾਲ ਕਹਾਂਗੇ ਗਊਆਂ ਨੂੰ ਚਾਰਨ ਵਾਲੇ ਸਾਰੇ ਮੁੰਡੇ ਗੋਪਾਲ ਬਣ ਜਾਣਗੇ ਅਤੇ ਰਿਸ਼ੀਕੇਸ਼ ਨਾਮ ਕਹਿ ਮਹੰਤ ਲਈ ਅਤ ਹੈ ਰਿਸ਼ੀਕੇਸ਼ ਜੇ ਕਹੋਗੇ ਤਾਂ ਮਹੰਤਾਂ ਦਾ ਨਾਮ ਹੈ ਰਿਸ਼ੀਕ ਇੰਦਰੀਆਂ ਦੇ ਈਸ਼ਰ ਭਾਵੇਂ ਚੇਤਨ ਦਾ ਨਾਮ ਹੈ ਪਰ ਰਿਸ਼ੀਆਂ ਦਾ ਈਸ਼ਰ ਜਿਹੜਾ ਹੈ ਵਿਦਿਆਰਥੀਆਂ ਦਾ ਉਹ ਮਹੰਤ ਨਾਮ ਕਰਕੇ ਕਿਹਾ ਜਾਊ ਇਸੇ ਪ੍ਰਕਾਰ ਹੋਰ ਮਾਧਵਤ ਭਵਰੇ ਔਰ ਟੇਰੂ ਕੋ ਕਨਈਆ ਨਾਮ। ਜੇ ਮਾਧਵ ਮਾਧਵ ਕਹੋਗੇ ਤਾਂ ਭਵਰੇ ਦਾ ਨਾਂ ਹੀ ਹੈ ਮਾਧਵ, ਅਤੇ ਅਟੇਰੂ ਕੋ ਕਨਈਆ, ਜੇ ਕਨਈਆ ਕਹੋਗੇ ਅਟੇਰੂ ਚੱਕੀ ਰਾਹੇ ਦਾ ਨਾਂ ਹੀ ਅਟੇਰੂ ਟੇਰੂ ਕਰਕੇ ਕਹਿੰਦੇ ਅਟੇਰਨ ਵਰਗਾ ਹੁੰਦਾ ਹੈ। ਇਸੇ ਪ੍ਰਕਾਰ ਮਾਧਵ ਭਵਰੇ ਅਟੇਰੂ ਕੋ ਕਨਈਆ ਨਾਮ ਜੀ ਜਿਸਕੋ ਵਧਈਆ ਜਮ ਦੂਤ ਕਹੀਅਤ ਹੈ। ਜੇ ਕੰਸ ਦੇ ਬਦਲਣ ਵਾਲਾ ਕਹੋਗੇ ਜਮਦੂਤ ਮਾਰਦਾ ਹੀ ਹੈ ਨਾ ਜੀਆਂ ਨੂੰ, ਕੰਸ ਨੂੰ ਮਾਰਦਾ ਤਾਂ ਕਿ ਉਹਦੇ ਕੋਈ ਵੱਡਾ ਨਾਂ ਹੈ ਪਰਮੇਸ਼ਵਰ ਦਾ। ਮੂੜ ਰੂੜ ਕੀਰਤਨ ਗੂੜਤਾ ਕੋ ਭੇਦ ਪਾਵੇ, ਮੂਰਖਤਾਈ ਵਿਚ ਪਏ ਹੋਏ ਰੂੜ ਪਵਿੱਤਰਤਾਈ ਵਾਸਤੇ ਭਿੜਦੇ ਰਹਿੰਦੇ ਹੈ, ਪਰਮੇਸ਼ਵਰ ਦੀ ਗੂੜ ਗਤੀ ਦਾ ਭੇਦ ਨਹੀਂ ਪਾ ਸਕਦੇ। ਉਹ ਇਤਨਾ ਪਾਏ ਜਾ ਕੇ ਰਾਖੇ ਰਹੀਅਤ ਹੈ, ਜਿਸ ਵਾਹਿਗੁਰੂ ਦੇ ਰੱਖੇ ਰਹੀਦਾ ਉਹਦਾ ਪੂਜਨ ਨਹੀਂ ਕਰਦੇ। ਕਿਉਂਕਿ ਤੂੰ ਨਾਵਾਂ ਦੀ ਬਾਬਤ ਮਹਾਰਾਜ ਸਾਹਿਬ ਨੇ ਜਦੋਂ ਉਹਨਾਂ ਲੋਕਾਂ ਨੇ ਕਿਹਾ ਤਾਂ ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਕਿ ਭਾਈ ਤੁਸੀਂ ਸੁਣੋ, ਜੇ ਕਿਰਤਮ ਨਾਮ ਪਰਮੇਸ਼ਵਰ ਦੇ ਚਿੰਤਨ ਕਰੀਏ।
ਸੁਲਤਾਨ ਕਹਾ ਹਮੀਆ,
ਇਹ ਪਰਮੇਸ਼ਵਰ ਤੂੰ ਦਾ ਸੁਲਤਾਨ ਚੱਕਰਵਰਤੀ ਪਾਤਸ਼ਾਹ ਹੈ ਤੇ ਮੈਂ ਤੈਨੂੰ ਮੀਆਂ ਮੀਆਂ ਕਹੀ ਜਾਵਾਂ, ਕੀ ਤੇਰੀ ਸੋਭਾ ਹੈ। ਜਿਵੇਂ ਚੱਕਰਵਰਤੀ ਪਾਤਸ਼ਾਹ ਕਿਸੇ ਥਾਂ ਆਵੇ ਤੇ ਉਹਦੇ ਪਾਸ ਜਾ ਕੇ ਘਾਸ ਵਿਸਾਲ ਵਿਸ਼ਾਲਨ ਕੀ ਹੈ, ਆਓ ਇਹ ਬੈਠੀਏ ਮੀਆਂ, ਘਾ ਡਾ ਕੇ ਵਿਸ਼ਾ ਕੇ ਤਾਂ ਆਓ ਮੀਆਂ ਜੀ ਬੈਠੋ। ਮੀਆਂ ਇੱਕ ਮਾਮੂਲੀ ਆਦਮੀ ਦਾ ਨਾਮ ਹੈ, ਇਸ ਕਰਕੇ ਪਰਮੇਸ਼ਰ ਨੂੰ ਕਹਿਣਾ ਤੂੰ ਵਿਸ਼ਨਾਥ, ਵਿਸ਼ਨਾਥ ਜਿਹੜਾ ਸ਼ਿਵ ਜੀ ਦਾ ਨਾਮ ਹੈ, ਅਤੇ ਉਹਨੂੰ ਗੋਪੀ ਕਹੀ ਜਾਣਾ ਕਿ ਗੋਪਾਲ ਹੈ, ਤੇ ਜਾਂ ਬਿਰਜਨਾਥ ਹੈ, ਇਹ ਕੋਈ ਵਡਿਆਈ ਹੈ? ਇਹ ਵਡਿਆਈ ਨਹੀਂ, ਇਹ ਤਾਂ ਛੁਟਿਆਈ ਹੈ। ਸਗੋਂ ਬਿਰਜ ਦਾ ਇੱਕ ਪਿੰਡ ਦਾ ਮਾਲਕ ਕਹਿ ਦੇਣਾ, ਇਸ ਪ੍ਰਕਾਰ ਹੈ। ਇਹ ਪਰਮੇਸ਼ਵਰ ਦੀ ਵਡਿਆਈ ਨਹੀਂ ਹੈ, ਇਹ ਪਰਮੇਸ਼ਵਰ ਦੀ ਇਸ ਉਸਤ ਨਾਮ ਭਾਈ ਗੁਰਦਾਸ ਜੀ ਨੇ ਕਿਹਾ ਚੁੱਪ ਹੀ ਚੰਗੀ ਹੈ, ਇਹ ਤਾਂ ਨਿੰਦਿਆ ਕਰਦੇ ਹੋ ਤੁਸੀਂ, ਉਸਤ ਨਹੀਂ ਮਹਾਰਾਜ ਦੀ ਕਰਦੇ। ਇਸ ਪ੍ਰਕਾਰ ਦੇ ਕੀਰਤਨ ਨਾਮ ਜਿਹੜੇ ਛੋਟੇ ਛੋਟੇ ਦਰਜੇ ਦੇ ਹੈ ਉਹਨਾਂ ਦੀ ਬਾਤ ਪਰਮੇਸ਼ਵਰ ਦੇ ਨਾਮ ਉਚਾਰਨਾ, ਸੀਤਾ ਪਦ ਕਹਿਣਾ, ਅਤੇ ਕਿਸ ਤੂੰ ਪੁਰਖ ਜੋਰੂ ਕੌਣ ਕਹੀਏ, ਸਰਵਨ ਰੰਗ ਤੋਂ ਲੱਗ ਰਿਹਾ, ਕਿਹਦਾ ਤੂੰ ਪੁਰਖ ਮਰਦ ਕਹੀਏ, ਕਿਹੜੀ ਤੇਰੀਆਂ ਇਸਤਰੀਆਂ ਕਹੀਏ, ਤੂੰ ਸਾਰਿਆਂ ਚੱਕਰ ਵਿਆਪ ਕੋ ਰਿਹਾ ਹੈ। ਸਾਲ ਸੰਗੇ ਜੀ ਪਾਉਣ ਪਾਏ ਧਰੀ ਸਭ ਧਰਤੀ ਜਾਣੇ ਨੀ ਕਾ ਬੰਦ ਕੀਆ, ਅੰਦਲੇ ਬੇਸਰ ਮੂਲ ਕਟਾਇਆ, ਰਾਵਣ ਮਾਰ ਕਾ ਵੱਡਾ ਪਿਆ, ਰਾਵਣ ਮਾਰ ਕਹੀ ਜਾਈਏ, ਅੰਦਲੇ ਨੇ ਪਰਾਈ ਇਸਤਰੀ ਚਰਾਉਣੇ ਕਰਕੇ ਸਿਰ ਵਢਾ ਲਿਆ, ਉਹਨੂੰ ਰਾਵਣ ਨੂੰ ਮਾਰ ਕੇ ਤੇ ਵੱਡਾ ਹੋ ਗਿਆ, ਪਹਿਲਾਂ ਹੀ ਵੱਡਾ ਹੈ ਪਰਮੇਸ਼ਵਰ। ਇਸ ਪ੍ਰਕਾਰ ਛੋਟੇ ਨਾਮ ਨੇ ਉਹਦੇ ਉਚਾਰਨੇ ਚਾਹੀਦੇ, ਕਿਰਤੋਂ ਨਾਮ ਜਿਹੜੇ ਹੈ। ਹਜ਼ੂਰ ਕਹਿੰਦੇ ਹਨ
ਸੁਲਤਾਨ ਕਹਾ
ਚੱਕਰਵਰਤੀ ਪਾਤਸ਼ਾਹ ਹੈ ਪਰਮੇਸ਼ਵਰ, ਕਿੱਥੇ ਅਸੀਂ ਮੀਆਂ ਦੀ ਨੇ ਮਾਮੂਲੀ ਜੀਵ ਤੇਰਾ ਅੰਤ ਕੀ ਪਾ ਸਕਦੇ ਹਾਂ, ਤੂੰ ਸੁਲਤਾਨ ਤੂੰ ਕਿੱਥੇ ਚੱਕਰਵਰਤੀ ਪਾਤਸ਼ਾਹ, ਤੈਨੂੰ ਕਹੀਏ ਮੀਆਂ ਜੀ ਮਾਮੂਲੀ ਇੱਕ ਆਦਮੀ ਜੀਵ ਦਾ ਨਾਮ ਪੁੱਛਦਾ ਲੈ ਦੀਏ,
ਤੇਰੀ ਕਵਨ ਵਡਾਈ।
ਇਹ ਪਰਮੇਸ਼ਵਰ ਚੱਕਰਵਰਤੀ ਪਾਤਸ਼ਾਹ ਜੀ ਮੀਆਂ ਕਹਿ ਦੀ ਇੱਕ ਮਾਮੂਲੀ ਆਦਮੀ ਦਾ ਨਾਂ ਹੈ, ਇਹ ਤੂੰ ਕੋੜਾ ਕੋਟ ਬ੍ਰਹਮ ਦਾ ਠਾਕੁਰ ਹੈ, ਤੇ ਤੈਨੂੰ ਮਹਾਰਾਜ ਇੱਕ ਜੀਵ ਰੂਪ ਕਰਕੇ ਕਸਰ ਕਰ ਦੀਏ, ਸੋ ਇਸ ਪ੍ਰਕਾਰ ਤੇਰੀ ਕੋਈ ਵਡਿਆਈ ਹੈ, ਇਹ ਸਿਫਤ ਨਹੀਂ ਹੈ ਤੇਰੀ ਸੱਚੇ ਪਾਤਸ਼ਾਹ ਦੱਸੋ, ਤੇਰੀ ਉਸ ਤੋਂ ਚੁੱਪੀ ਚੰਗੇ ਹੀ ਜੀ ਤੋਂ ਹੈ।
ਜੋ ਤੂੰ ਦੇਹ ਸੋ ਕਹਾ
ਸੋ, ਤੁਸੀਂ ਕਿਰਤਮ ਨਾਵਾਂ ਦੁਆਰਾ ਪਰਮੇਸ਼ਵਰ ਨੂੰ ਚੇਤੇ ਨਹੀਂ ਕਰਨਾ ਚਾਹੁੰਦੇ, ਤੇ ਫਿਰ ਆਪ ਕਿਸ ਪ੍ਰਕਾਰ ਪਰਮੇਸ਼ਵਰ ਦਾ ਉਚਾਰਨ ਕਰੋਗੇ ਜਸ ਤੋਂ? ਤਾਂ ਮਹਾਰਾਜ ਕਹਿੰਦੇ ਹਨ
ਜੋ ਤੂੰ ਦੇਹ ਸੋ ਕਹਾ ਸੁਆਮੀ,
ਪਰਮੇਸ਼ਵਰ ਜੋ ਤੂੰ ਸਤਨਾਮ ਦਾ ਉਚਾਰਨ ਸਾਨੂੰ ਦੇਵੇ, ਅੰਮ੍ਰਿਤ ਨਾਮ ਦਾ ਉਹਦੇ ਸਤਨਾਮ ਤੇਰਾ ਪਰਾ ਪੂਰਵ ਦਾ ਕਿਰਤਮ ਨਾਮ ਕਹਿੰਦੇ ਜੇਬਾ ਇਸ ਪ੍ਰਕਾਰ ਉਚਾਰਨ ਕਰਨ ਦੇ, ਉਹ ਅਸੀਂ ਮਹਾਰਾਜ ਆਪਦੇ ਨਾਮ ਦਾ ਉਚਾਰਨ ਕਰਦੇ ਹਾਂ, ਕਹਿੰਦੇ ਹਾਂ ਕਿ ਸਵਾਮੀ
ਮੈਂ
ਜੋ ਸਾਨੂੰ ਤੂੰ ਮਤ ਦਿੰਦੇ ਹੋ, ਅਸੀਂ ਆਪਦਾ ਅਪਰੰਪਰ ਨਾਮ ਅਗਮ ਅਗੋਚਰ ਅਲੱਖ ਪਿਆਰੇ ਨਾਮ ਕਥਨ ਕਰਦੇ ਹਾਂ ਹੇ ਸਵਾਮੀ,
ਮੈਂ ਮੂਰਖ ਕਹਿਣ ਨਾ ਜਾਈ,
ਇਹਨੂੰ ਭਿੰਨ ਮਾਰਾ ਕਿਰਤੋਂ ਨਾਵਾਂ ਦੁਆਰਾ ਤੇਰਾ ਜਿਹੜਾ ਕਥਨ ਕਰਨਾ, ਮੈਂ ਮੂਰਖ ਹਾਂ, ਮੇਰੇ ਪਾਸੋਂ ਸੱਚੇ ਪਾਤਸ਼ਾਹ ਉਹਦਾ ਨਾਵਾਂ ਦਾ ਕਥਨ ਨਹੀਂ ਕੀਤਾ ਜਾ ਸਕਦਾ, ਮੈਂ ਮਮਤਾ ਕਰਕੇ ਮੂਰਖ ਹੋ ਰਹੇ ਹੋ ਜੀਵ, ਉਹ ਕਿਰਤੋਂ ਨਾਵਾਂ ਚ ਫਸੇ ਹੋਏ ਹੈ, ਤੇਰੇ ਸਰੂਪ ਲੱਖਣਾ ਵਾਲੇ ਸਤਨਾਮ ਨੂੰ ਕਹੇ ਨਹੀਂ ਜਾਣਦੇ ਹਨ,
ਤੇਰੇ ਗੁਣ ਗਾਵਾਂ ਦੇ ਬੁਝਾਏ,
ਪਰਮੇਸ਼ਵਰ ਆਪ ਕਿਰਪਾ ਕਰੋ ਅਸੀਂ ਜੀ ਬੂਝ ਸਿੱਖਿਆ ਦਿਓ, जिस करके आप जी के गुण गौना करिए, तेरे गुणा के ताए गुणानुवाद में गौना करिए, ए बुझाई सिक्ख्या बख्शो, ए अकल साडी मत विच महाराज जी बूझ दियो, ताए समझ दियो, ताए असि गुण गा सकते हाँ।
जैसे सच में रहो रजाई,
गुण भी हजूर गाउंदे हुए जैसे सच में रहो रजाई, हे रजाई आग्या चलाउण वाले संसार नूं परमेश्वर जे तेरे सच स्वरूप जुड़े होइए ਉਹ ਗੁਣ ਗਾਈਏ ਅਸੀਂ। ਅਸੀਂ ਜੀ ਸਾਨੂੰ ਸਿੱਖਿਆ ਬਜਾ ਦਿਓ, ਸੱਚ ਸੁਣ ਕੇ ਵਿਛੜ ਕੇ ਕਿਤੇ ਕਿਰਤਨ ਨਾਲਾਂ ਚ ਨਾ ਫਸੇ ਰਹੀਏ, ਅਕਾਰਾਂ ਵਿੱਚ ਨਾ ਫਸੇ ਰਹੀਏ, ਐਸੀ ਕਿਰਪਾ ਕਰੋ ਹੇ ਆਗਿਆਕਾਰ ਪਰਮੇਸ਼ਵਰ।
ਰਹਾਉ ਜੋ ਕਿਛ ਹੋਇਆ ਸਭ ਕਿਛ ਤੁਝ ਤੇ,
ਅਸੀਂ ਇਹ ਸੱਚੇ ਪਾਤਸ਼ਾਹ ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ, ਜੋ ਕੁਛ ਹੋਇਆ ਸਭ ਕੁਛ ਆਪਦੀ ਵੱਲੋਂ ਹੀ ਹੋਇਆ ਹੈ,
ਤੇਰੀ ਸਭ ਅਸਨਾਈ,
ਸਾਰਿਆਂ ਵਿੱਚ ਮਾਰੋ ਤੇਰੀ ਅਸਨਾਈ ਨਾਲ ਰੋਸ਼ਨਾਈ ਹੈ, ਸਾਰਿਆਂ ਚ ਤੇਰੀ ਰੋਸ਼ਨੀ ਹੈ, ਸੱਚੇ ਪਾਤਸ਼ਾਹ ਪ੍ਰਕਾਸ਼ ਹੈ, ਜਲਵਾ ਹੈ। ਅਸਨਾਈ ਫਾਰਸੀ ਦੋਸਤੀ ਦਾ ਨਾਮ ਕਹਿੰਦੇ ਹੈ, ਸਾਰਿਆਂ ਚ ਤੇਰੀ ਪ੍ਰੀਤੀ ਹੈ ਮਹਾਰਾ, ਤੂੰ ਹੀ ਪ੍ਰੇਤਾ ਜਿੱਥੇ ਤੱਕ ਦਿਸਾ ਦਿਸਾ ਹੋ ਫੈਲਿਆ ਨਰਾਗ, ਸਾਰਿਆਂ ਚ ਪ੍ਰੇਤਾ ਰੂਪ ਹੋ ਕੇ ਤੂੰ ਹੀ ਫੈਲਿਆ ਹੋਇਆ, ਤੇਰੀ ਸਾਰਿਆਂ ਚ ਅਸਨਾਈ ਨਾਲ ਪਛਾਣ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਸਭਨਾ ਵਿੱਚ ਤੇਰੀ ਪਛਾਣ, ਸਿਆਣ ਗਿਆਨ ਹੈ, ਵਾਕਫੀਤ ਹੈ, ਆਪ ਕੋ ਬਿਨਾ ਹੋਰ ਕਿਸ ਦੀ ਦੋਸਤੀ ਕਰੀਏ ਮਹਾਰਾਜ।
ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ,
ਮੇਰੇ ਸਾਹਿਬ ਅਕਾਲ ਪੁਰਖ ਵਾਹਿਗੁਰੂ, ਤੇਰਾ ਅੰਤ ਲੋਕ ਪ੍ਰਲੋਕ ਕਰਕੇ ਜਾਣਿਆ ਨੀ ਜਾ ਸਕਦਾ, ਬੇਅੰਤ ਹੈ ਤੂੰ।
ਮੈਂ ਅੰਧਲੇ ਕਿਆ ਚਤਰਾਈ,
ਮਮਤਾ ਕਰਕੇ ਜੀਵਨ ਲਈ ਅਗਿਆਨੀ ਹੋ ਰਹੇ ਹੈ, ਉਹਨਾਂ ਦੀ ਕੀ ਚਤਰਾਈ ਆ ਵਾਕਾਂ ਦੇ ਨਾਲ ਤੈਨੂੰ ਖੁਸ਼ ਕਰ ਸਕਣ, ਕੁਛ ਨਾਮ ਲੈ ਕੇ ਤੇਰਾ ਕੀ ਸਿਫਤ ਕਰਨਗੇ ਉਹ, ਇਹ ਉਹਨਾਂ ਦੀ ਚਤਰਾਈ ਜਿਹੜੀ ਹੈ ਝੂਠੀ ਹੈ, ਮਮਤਾ ਕਰਕੇ ਅੰਧਲੇ ਅਗਿਆਨੀ ਹੋਏ ਆ, ਜਿਹੜੇ ਮਨਬੁੱਧ ਰੂਪ ਨੇਤਰਾਂ ਚ ਵਿਚਾਰ ਰੂਪੀ ਨਿਗਾਹ ਨੀ, ਉਹਨਾਂ ਚ ਕੀ ਚਤਰਾਈ ਹੈ ਚਾਤੁਰਤਾ ਵਾਕਾਂ ਦੇ ਬੋਲਣ ਦੀ, ਉਲਟੀ ਬੋਲ ਪੈਂਦੇ ਹਨ।
ਕਿਆ ਹਾਂ ਕਥੀ ਕਥੇ ਕਥ ਦੇਖਾ,
ਇਸ ਤੇ ਪਾਤਸ਼ਾਹ ਕਥੀ ਕਥਨ ਵਾਲਾ ਬਣ ਕੇ ਕਥੇ ਹੋਏ ਜਿਹੜੇ ਪ੍ਰਸੰਗ ਹਨ ਉਹਨਾਂ ਨੂੰ ਕਥਨ ਕਰਕੇ ਕੀ ਅਸੀਂ ਵੇਖਣਾ ਕਰੀਏ ਦੁਬਾਰਾ।
ਮੈਂ ਅਕਥ ਨਾ ਕਥਨਾ ਜਾਏ,
ਜਾਣਦੇ ਹਾਂ ਕਿ ਮਾਰਾ ਮੈਂ ਵਾਲੇ ਜੀ ਆ, ਤੇ ਤੂੰ ਅਕਥ ਨਾ ਸਰੂਪ ਲੱਖਣਾ ਕਰਕੇ ਤੇਰੇ ਸਰੂਪ ਨੂੰ ਸ਼ਕਤੀ ਬਿਰਤੀ ਕਰਕੇ ਕਥਨ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਪਾਸੋਂ। ਕਿਆ ਹਾਂ ਕਥੀ ਜੋ ਪਿੱਛੇ ਕਥਨ ਕੀਤੀਆਂ ਵਿਆਸ ਵਾਲਮੀਕ ਆਪਕਨ ਕਥਾ, ਉਹਨਾਂ ਦੇ ਕਥਨ ਕੀਤਿਆਂ ਹੋਇਆਂ ਦੇ ਕਥਨਾਂ ਨੂੰ ਵਾਰ ਵਾਰ ਪੰਡਿਤ ਵਿਦਵਾਨਾਂ ਨੂੰ ਕਥਨ ਕਰੀ ਜਾਣਾ, ਇਹ ਕਸਤਾ ਬਣ ਕਰਕੇ ਕਥਨ ਵਾਲਾ ਬਣ ਕੇ ਕੀ ਅਸੀਂ ਉਹਨਾਂ ਦਾ ਮੁਤਾਲਿਆ ਕਰਕੇ ਉਹਨਾਂ ਨਿਰਣਾ ਕਰਕੇ ਕੀ ਵੇਖਣਾ ਕਰੀਏ ਉਹਨਾਂ ਦੇ ਰਹੱਸ ਨੂੰ ਸਿਧਾਂਤ ਨੂੰ।
ਮੈਂ ਅਕਥ ਨਾ ਕਥਨਾ ਜਾਏ,
ਸ਼ਕਤੀ ਵਿਰਤੀ ਕਰਕੇ ਮੇਰੇ ਪਾਸੋਂ ਅਕਥ ਹੈ ਤੂੰ ਲੱਖਾਂ ਵਿਰਤੀ ਕਰਕੇ ਕਸਿਆ ਜਾਂਦਾ ਹੈ, ਸ਼ਕਤੀ ਵਿਰਤੀ ਕਰ ਕਸਮ ਨਹੀਂ ਕੀਤਾ ਜਾਂਦਾ ਆਪਦਾ ਸਰੂਪ ਦਾ।
ਜੋ ਤੁਦ ਭਾਵੈ ਸੋਈ ਆਖਾ,
ਅਸੀਂ ਤਾਂ ਮਹਾਰਾਜ ਜੋ ਆਪ ਜੀ ਨੂੰ ਭਾਉਣਾ ਹੈ ਉਹੀ ਤੂੰ ਬੇਅੰਤ ਬੇਅੰਤ ਕਰਕੇ ਕਹਿੰਦੇ ਹਾਂ।
ਦਿਲ ਤੇਰੀ ਵਡਿਆਈ,
ਤਿਲਕ ਜਿੰਨੀ ਮਹਾਰਾਜ ਤੇਰੀ ਵਡਿਆਈ ਨਾ ਥੋੜੀ ਜੀ ਵਡਿਆਈ ਹੈ, ਜਿੰਨੀ ਕੁ ਤੁਸੀਂ ਕਹਿੰਦੇ ਹੋ ਸਾਨੂੰ ਦੱਸਦੇ ਹੋ ਭਾਉਂਦਾ ਹੈ ਉਹਨੇ ਕੁ ਆਖਦੇ ਹੈ, ਰਜ਼ਾ ਮਾਤਰੀ ਵਡਿਆਈ ਪੂਰੀ ਨੀ, ਸਮੱਗਰ ਵਡਿਆਈ ਨੀ ਆਪਦੀ, ਤਿਲਕ ਜਿੰਨੀ ਦਿੱਤੀ ਕਿ ਜਿੰਨੀ ਵਡਿਆਈ ਹੈ ਸੱਚੇ ਪਾਤਸ਼ਾਹ ਪੂਰੀ ਵਡਿਆਈ ਨੀ, ਕਿਸ ਨੂੰ ਅਕਾਦਰ ਕਰਨ ਵਾਸਤੇ ਤੇਰੇ ਜੁੜਨ ਵਾਸਤੇ ਤੇਰੀ ਮਹਿਮਾ ਹੈ।
ਇਸੇ ਕੁੱਕਰ ਹਾਂ ਬੇਗਾਨਾ,
ਇਸੇ ਪ੍ਰਕਾਰ ਤਿਲ ਤੇਰੀ ਵਡਿਆਈ, ਇਸੇ ਪ੍ਰਕਾਰ ਹੈ ਅੰਤਰਜਾਮੀ ਸੱਚੇ ਪਾਤਸ਼ਾਹ ਇਹ ਜਿਹੜੀ ਅਕਥ ਤੇਰੀ ਕਥਾ ਹੈ ਕਸਮ ਨੀ ਕੀਤੀ ਜਾਂਦੀ, ਜੇ ਕਿਰਪਾ ਕਰਕੇ ਸੱਚੇ ਪਾਤਸ਼ਾਹ ਇਹ ਹੰਗਤਾ ਵੀ ਬੁਝਾ ਰਹੇ ਹੋ ਅੰਦਰੋਂ ਮੇਰਦੇ ਹੋ ਕਿ ਮੈਂ ਤੇਰੇ ਜਿੰਨੀ ਵੀ ਨਹੀਂ ਕਹਿ ਸਕਦਾ, ਫੇਰ ਸਮਝ ਆਉਂਦੀ ਆਪਦੇ ਸਰੂਪ ਦੀ। ਅੰਤਰਜਾਮੀ ਇਤਨੇ ਕਾਮ ਕਰੋ ਲੋਭ ਮੋਹ ਹੰਕਾਰ, ਜਿਸ ਪ੍ਰਕਾਰ ਇੱਥੇ ਨੂੰ ਬਹੁਤੇ ਕੁੱਕਰ ਬਗਾਨੇ ਕੁੱਤੇ ਦੇ ਮਗਰ ਬਹੁਤੇ ਕੁੱਤੇ ਆ ਕੇ ਪੈ ਜਾਂਦੇ ਹਨ।
ਭੌਂਕਾ ਇਸ ਤਨ
ਤਾਰੇ, ਕੁੱਤਾ ਆਪਦੇ ਸਰੀਰ ਦੀ ਰੱਖਿਆ ਵਾਸਤੇ ਮਾਲਕ ਦੇ ਪਾਸ ਭੌਂਕਦਾ ਹੈ, ਇਸੇ ਪ੍ਰਕਾਰ ਮਹਾਰਾਜ ਉੱਤੇ ਕੁੱਕਰ ਕਾਮ ਕਰੋ ਲੋਭ ਮੋਹ ਹੰਕਾਰ ਚਿੰਬੜੇ ਹੋਏ ਹੈ, ਅਸੀਂ ਬਗਾਨੇ ਕੁੱਤੇ ਦੀ ਨਿਆਈ ਹੋ ਰਹੇ ਹਾਂ ਸੱਚੇ ਪਾਤਸ਼ਾਹ, ਤੇ ਇਹ ਸਰੀਰ ਦੀ ਰੱਖਿਆ ਵਾਸਤੇ ਭੌਂਕਦੇ ਹਾਂ ਬੋਲਦੇ ਹਾਂ, ਹਮ ਕੁੱਕਰ ਤੇਰੇ ਦਰਬਾਰ, ਭੌਂਕੇ ਆ ਕੇ ਬਲਨ ਪਸਾਰ, ਆਪਦੇ ਗੁਣਾਂ ਨੂੰ ਗਾਉਣ ਵਾਸਤੇ ਸਿੱਧੀ ਪਾਤਸ਼ਾਹ ਬੋਲ ਰਹੇ ਹਾਂ। ਇੱਥੇ ਕੁੱਕੜ ਇੰਦਰੀਏ ਜਿਹੜੇ ਨੇ ਕੁੱਤੇ ਚਿੰਬੜੇ ਹੋਏ ਆ, ਸਾਨੂੰ ਅੱਖਾਂ ਰੂਪ ਵੇਖਣਾ ਚਾਹੁੰਦੀਆਂ ਹਨ, ਕੰਨ ਨਿੰਦਿਆ ਉਸ ਤੋਂ ਸੁਣਨੀ ਚਾਹੁੰਦੇ ਹਨ, ਰਸਨਾ ਰਸ ਲੈਣਾ ਚਾਹੁੰਦੀ ਹੈ, ਕਿ ਇੰਦਰੀਆਂ ਉੱਤੇ ਕੁੱਤੇ ਇੰਨੇ ਚਿੰਬੜੇ ਹੋਏ ਹੈ। ਪਾਕਾ ਹਾਂ ਬੇਗਾਨਾ, ਮੈਂ ਸੱਚੇ ਪਾਤਸ਼ਾਹ ਇਹਨਾਂ ਕੁੱਤਿਆਂ ਤੋਂ ਬਚਣ ਵਾਸਤੇ ਦੇ ਵਿਸ਼ੇਸ਼ ਕਰਕੇ ਆਪਦੇ ਗਾਉਣ ਵਿੱਚ ਲੱਗਾ ਹੋਇਆ
ਹਾਂ।
ਭਾਉ ਕੀ ਹੈ ਸਰੀਰ ਜਦੋਂ ਇੰਦਰੀਆਂ ਦੇ ਦਮਨ ਕਰਨ ਵਾਸਤੇ ਤੇਰੇ ਅੱਗੇ ਦੇ ਵਿਸ਼ੇਸ਼ ਕਰਕੇ ਗਾਉਣ ਲੱਗਦੇ ਤੇਰੇ ਗੁਣਾਂ ਨੂੰ, ਹੁਣ ਸਰੀਰ ਦੀ ਰੱਖਿਆ ਵਾਸਤੇ ਭੈ ਨੀ ਇੰਦਰੀਆਂ ਤੋਂ, ਆਪ ਹੀ ਤੁਸੀਂ ਰੱਖਿਆ ਕਰੋਗੇ ਆਪਦੇ ਜਾਣ ਕੇ ਸੱਚੇ ਪਾਤਸ਼ਾਹ। ਇਸੇ ਪ੍ਰਕਾਰ
ਇੱਥੇ ਕੂਕਰ ਹਾਂ ਬੇਗਾਨਾ,
ਕਹਿੰਦੇ ਇੱਥੇ ਕੂਕਰ ਹੋ ਬੇਗਾਨਾ। ਕਿਤਨੇ ਬਿਆਸ ਬਾਲਮੀਕ ਆਦਿ ਕਾਲ ਦੇ ਜਸ ਨੂੰ ਕੂਕ ਰਹੇ ਹੈ ਸੱਚੇ ਪਾਤਸ਼ਾਹ, ਤੇ ਹਾਂ ਬੇਗਾਨਾ ਹੰਗਤਾ ਵਾਲੇ ਜੀਵ ਹੈ ਉਹ ਬਗਾਨੇ ਹੋ ਰਹੇ, ਜਸ ਗਾਉਣ ਤੋਂ ਬਿਨਾਂ ਹੋ ਰਹੇ ਹੈ, ਉਹ ਤੇਰਾ ਜਸ ਹੀ ਨੀ ਗਾਉਂਦੇ ਹਨ।
ਔਕਾ ਇਸ ਤਨ ਤਾਂ
ਇਸ ਕਰਕੇ ਉਹਨਾਂ ਨੂੰ ਭੌਂਕਣਾ ਪੈਂਦਾ ਹੈ ਸਰੀਰ ਦੀ ਰੱਖਿਆ ਵਾਸਤੇ, ਜਦੋਂ ਆ ਕੇ ਦੁੱਖ ਦਿੰਦੇ ਆ ਕਾਮ ਕਰੋ ਲੋਭ ਮੋਹ ਹੰਕਾਰ, ਉਹਨਾਂ ਨੂੰ ਯਤਨ ਕਰਨਾ ਪੈਂਦਾ ਹੈ। ਇੱਥੇ ਕੂਕਰ ਹੋ ਬੇਗਾਨਾ, ਇੱਥੇ ਕੂਕ ਇਤਨੇ ਮਾੜੇ ਤੇਰੇ ਜਸ ਨੂੰ ਕੂਕਦੇ ਹੈ, ਰਹੋ ਬੇਗਾਨਾ ਵਿਸ਼ੇਸ਼ ਕਰਕੇ ਮੈਂ ਵੀ ਤੇਰੇ ਗਾਉਣ ਵਿਚ ਰਹਿੰਦਾ ਹਾਂ।
ਔਕਾ ਇਸ ਤਨ ਤਾਂ
ਸਰੀਰ ਦੇ ਵਿਚ ਦੇ ਰੱਖਿਆ ਕਰਨ ਵਾਸਤੇ ਕੀ ਭੈ ਹੈ, ਕੋਈ ਡਰ ਨੀ, ਸਾਰਿਆਂ ਦੁਆਰ ਤੋਂ ਰਹਿਤ ਹੋ ਜਾਏਗਾ ਆਪਦੀ ਕਿਰਪਾ ਦ੍ਰਿਸ਼ਟੀ ਕਰਕੇ। ਇਸੇ ਪ੍ਰਕਾਰ
ਕੂਕਰ
ਜਸ ਨੂੰ ਆਪਦੇ ਨੂੰ ਕਰਕੇ ਹਾਂ ਮੈਂ ਵੀ ਮਾਰਾ ਦੇਹ ਦੁਆਬ ਦੇ ਗਾਉਣ ਤੋਂ ਰਹਿਤ ਹੋ ਗਿਆ ਹਾਂ, ਹੁਣ ਹਮੇ ਦੇ ਸਹਿਤ ਨਹੀਂ ਗਾਉਂਦੇ
ਹਾਂ।
ਇਹ ਕੰਮ ਸੁਖ ਮਨ ਦੀ ਰੱਖਿਆ ਕਰਨ ਵਾਸਤੇ ਸੱਚੇ ਪਾਤਸ਼ਾਹ ਹੁਣ ਕੀ ਪਾਇਆ ਜੋ ਤੇਰੀ ਸ਼ਰਨ ਪੈ ਗਏ ਹਾਂ। ਇੱਥੇ ਕੂਕਰ ਹੋਵੇ ਗੱਲ ਇਤਨੇ ਕੂ ਪ੍ਰਿਥਵੀ ਆਦਿਕਾਂ ਕਰਕੇ ਜੋ ਪੰਜਾਂ ਤੱਤਾਂ ਕਰਕੇ ਸਰੀਰ ਕੀਤੇ ਹੋਏ ਹੈ, ਪੰਜਾਂ ਤੱਤਾਂ ਦੇ ਬਣੇ ਸਰੀਰ ਜਿਹੜੇ ਹੈ ਇਹਦੇ ਵਿਚ ਹਉਮੈ ਕਰਕੇ ਜੀਵ ਬੇਦਵੈਤ ਨੂੰ ਗਾਉਣ ਵਾਲਾ ਬਣ ਰਿਹਾ ਹੈ, ਇਸ ਕਰਕੇ ਉਹਨੂੰ ਭਾਉ ਬਣਿਆ ਰਹਿੰਦਾ ਹੈ। ਇਹ ਸਰੀਰ ਦੀ ਰੱਖਿਆ ਕਰਨ ਦਾ ਹਰ ਰੋਜ਼ ਡਰ ਚ ਬਣੇ ਰਹਿੰਦੇ ਹਨ, ਜੇ ਇਸ ਚੇ ਪਾਤਸ਼ਾਹ ਇੱਥੇ ਕੂਕਰ ਹੋ, ਜੇ ਇਤਨੇ ਵਿਆਸ ਵਾਲਮੀਕ ਆਦਿ ਕਾਲ ਦੇ ਜਸ ਨੂੰ ਕੂਕ ਰਹੇ ਹੈ, ਮੈਂ ਵੀ ਵਿਸ਼ੇਸ਼ ਕਰਕੇ ਆਪਦੇ ਗੁਣਾਂ ਨੂੰ ਗਾਉਣ ਵਾਲਾ ਹੋ ਜਾਵਾਂ, ਇਸ ਫੇਰ ਸਾਨੂੰ ਭਾਉ ਕੀ ਹੈ ਸਰੀਰ ਦੀ ਰੱਖਿਆ ਦਾ, ਆਪ ਹੀ ਸਦਾ ਸਦਾ ਰਾਖੇ ਹੋਏ ਪਰਮੇਸ਼ਰ ਨੂੰ ਪਾਠ ਕੂਕਰ ਹੀ ਕਰਨਾ ਹੈ। ਇੱਥੇ ਕੂਕਰ ਹੋਵੇ ਗਾਨਾ, ਇਹਨੇ ਮਾਰਾ ਕਾਮ ਕੋਲ ਮੇਰੇ ਮਗਰ ਕੁੱਤੇ ਚਿੰਬੜੇ ਹੋਏ ਹੈ, ਮੈਂ ਲਗਾਨਾ ਹਾਂ ਇਹ ਸਰੀਰ ਦੀ ਰੱਖਿਆ ਵਾਸਤੇ ਪੁਕਾਰ ਰਿਹਾ ਹਾਂ ਆਪਦੇ ਅੱਗੇ।
ਭਗਤ ਹੀਰ ਨਾਨਕ ਜੇ ਹੋਏਗਾ,
ਮਹਾਰਾਜ ਕਿਰਤਮ ਨਾਨਾ ਦਾ ਜਾਪ ਨੀ ਕਰਦੇ ਤੇ ਭਗਤੀ ਤੋਂ ਹੀ ਨਹੀਂ ਹੋਏ ਨਾ, ਤਾਂ ਸੁਣ ਕੇ ਹਜੂਰ ਉੱਪਰ ਹੁੰਦੇ ਹਨ।
ਭਗਤ ਹੀਰ ਨਾਨਕ ਜੇ ਹੋਏਗਾ,
ਜੇ ਇਹਨਾਂ ਲੋਕਾਂ ਦੀ ਨਿਗਾਹ ਚ ਅਸੀਂ ਭਗਤੀ ਤੋਂ ਹੀ ਨਹੀਂ ਹੋਵਾਂਗੇ,
ਨਾ ਖਸਮ ਨਾਓ ਨਾ ਜਾਓ
ਖਸਮ ਦੇ ਹਾਂ, ਵਾਹਿਗੁਰੂ ਦਾ ਨਾਮ ਤਾਂ ਨੀ ਨਾ ਜਾਏਗਾ, ਪਰਮੇਸ਼ਰ ਨੂੰ ਲੱਗਿਆ ਹੋਵੇਗੀ ਆਪਦੇ ਨਾਮ ਦੀ ਰੱਖਿਆ ਕਰੇਗਾ, ਭਾਵੇਂ ਅਸੀਂ ਭਗਤੀ ਤੋਂ ਹੀਣੇ ਹਾਂ ਪਰ ਭਗਤ ਨਾਮ ਪਰਮੇਸ਼ਰ ਦੇ ਪੈ ਚੁੱਕਾ ਹੈ, ਇਹ ਵਾਹਿਗੁਰੂ ਦਾ ਨਾਮ ਤਾਂ ਨੀ ਕਿਤੇ ਜਾਣਾ, ਉਹਦਾ ਨਾਮ ਜਿਹੜਾ ਉਹ ਲਾ ਲਿਆ ਆਪਦੇ ਨਾਮ ਦੀ, ਸੱਚੇ ਪਾਤਸ਼ਾਹ ਜ਼ਰੂਰ ਰੱਖਿਆ ਕਰਨਗੇ। ਇਸ ਪ੍ਰਕਾਰ ਭਾਈ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ, ਕਿਰਤਨ ਨਾਵਾਂ ਚ ਨੀ ਫਸਣਾ ਚਾਹੀਦਾ, ਭਾਵੇਂ ਲੋਕ ਨਿੰਦਿਆ ਕਰਨ ਭਗਤੀ ਤੋਂ ਹੀਣਾ ਕਹਿਣ, ਤਾਂ ਵੀ ਹੋਵੇ ਤਾਂ ਮਾਲਕ ਦਾ ਨਾਂ ਉਹਨਾਂ ਹਿਰਦੇ ਚੋਂ ਜਾਵੇ, ਹਰ ਵਕਤ ਬਸਿਆ ਰਹੇ ਤੇ ਫੇਰ ਕੋਈ ਖਤਰਾ ਨੀ ਕਿਸੇ ਪ੍ਰਕਾਰ ਦਾ।
ਬਿਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸ਼ ਕਲੰਦਰ,
ਹੋਰ ਵਚਨ ਕਹਿੰਦੇ ਹਨ ਹਜ਼ਾਰੇ ਸ਼ਬਦਾਂ ਵਿਚ ਤੁਹਾਨੂੰ ਚਾਹੁੰਦੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਸ੍ਰੀ ਜਪ ਸਾਹਿਬ ਦਾ ਪਾਠ ਕਰਕੇ ਘੋੜੇ ਤੇ ਚੜ੍ਹ ਕੇ ਕਿਸੇ ਸਿੱਖ ਦੀ ਰੱਖਿਆ ਕਰਨ ਵਾਸਤੇ ਚੱਲੇ ਸਨ, ਭਾਈ ਗੁਰਦਾਸ ਸਾਹਿਬ ਨੂੰ ਕਹਿਣ ਲੱਗੇ ਭਾਈ ਸਾਹਿਬ ਜੀ ਹਜ਼ਾਰੇ ਸ਼ਬਦ ਛੇਵੇਂ ਪਾਤਸ਼ਾਹ ਨੇ ਧੋਰੇ ਹੈ, ਜਿਹੜਾ ਸੱਤ ਸ਼ਬਦਾਂ ਦਾ ਪਾਠ ਕਰਦੇ ਜਪ ਸਾਹਿਬ ਤੋਂ ਮਗਰੋਂ, ਛੇਵੇਂ ਪਾਤਸ਼ਾਹ ਮਹਾਰਾਜ ਆਪ ਕਰਿਆ ਕਰਨ, ਸੱਤ ਹਜ਼ਾਰ ਗੁਰੂ ਗ੍ਰੰਥ ਸਾਹਿਬ ਦਿੰਦੇ ਚੌਪ ਦਾ ਸ਼ਬਦ ਹੈ, ਉਹ ਇੱਕ ਇੱਕ ਹਜ਼ਾਰ ਵਿੱਚੋਂ ਇੱਕ ਇੱਕ ਸ਼ਬਦ ਦਾ ਮਹੱਤਵ ਗਿਆ ਹੈ, ਇਹ ਇਸ ਕਰਕੇ ਸ਼ਬਦ ਹਜ਼ਾਰੇ ਹਜ਼ਾਰ ਸੱਤ ਹਜ਼ਾਰ ਸੱਤ ਗਿਣਤੀ ਹੈ ਤੇ ਹਜ਼ਾਰੇ ਸੱਤ ਹਜ਼ਾਰ ਸ਼ਬਦ ਹੈ ਚੌਪ ਦਾ, ਉਹਦੇ ਚੋਂ ਮਾਰਨ ਸੱਤ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਜੀ ਨਿਤਨੇਮ ਕਰਿਆ ਕਰਦੇ ਸਨ। ਫਿਰ ਭਾਈ ਗੁਰਦਾਸ ਸਾਹਿਬ ਨੂੰ ਪਤਾ ਸੀ ਵੀ ਇੱਕ ਸ਼ਬਦ ਤੋਂ ਪੜ੍ਹਦਿਆਂ ਪੜ੍ਹਦਿਆਂ ਮਹਾਰਾਜ ਪਹਿਲਾਂ ਘੋੜੇ ਤੇ ਸਵਾਰ ਹੋ ਜਾਣਾ ਹੈ, ਇਹ ਸਤਿਗੁਰੂ ਜੀ ਪਰਖਦੇ ਹੈ। ਉਸ ਵੇਲੇ ਭਾਈ ਸਾਹਿਬ ਨੇ ਉਚਾਰਨ ਕੀਤਾ, ਸੁਲਤਾਨੇ ਮੀਆਂ ਕਹੂ ਜੀਵ ਦਾਤਾ ਆਪਣਾ ਕਹਿੰਦੀ ਜੇ ਮਾਨੜਾ ਇਹ ਤੁਹਾਨੂੰ ਮਾਇਆ ਸੁਪਨਾ ਮੰਨ ਲੋ ਤੇ ਕੋ ਦਸਕੋ ਕਵਨ ਪਰਾਜੂ ਹੋਏ ਨਵੇਂ ਮੰਦਿਰ ਤਾਂ ਰੇਸ਼ਮਾ ਤੇ ਸਰਮਈਆ ਸੋਏ। ਇਹ ਸੱਤਾਂ ਸ਼ਬਦਾਂ ਨੂੰ ਇਹ ਸੱਤ ਸ਼ਬਦ ਕਾ ਜੋੜ ਕੀ ਆ ਗੁਰ ਹਰਗੋਬਿੰਦ ਕੇ ਪਾਸ ਪੰਜ ਗ੍ਰੰਥ ਕਾ ਪੁੰਨ ਹੈ ਜੋ ਪੜ੍ਹੇ ਕਹੇ ਗੁਰਦਾਸ। ਇਹ ਸਭ ਸੰਗੇ ਜੀ ਭਾਈ ਗੁਰਦਾਸ ਸਾਹਿਬ ਨੇ ਉਚਾਰਨ ਕੀਤਾ, ਹਜ਼ਾਰੇ ਸ਼ਬਦਾਂ ਦਾ ਮਹੱਤਵ ਅੱਧੀ ਅੱਧੀ ਤੁਕ ਉਚਾਰਨ ਕਰਕੇ ਮਹਾਰਾਜ ਬੜੇ ਪ੍ਰਸੰਨ ਹੋਏ ਭਾਈ ਗੁਰਦਾਸ ਸਾਹਿਬ ਦੇ ਉੱਤੇ। ਕਿਤਾ ਹਜ਼ਾਰੇ ਸ਼ਬਦਾਂ ਦਾ ਮਹੱਤਵ ਕਹਿ ਦਿੱਤਾ ਹੈ, ਸੋ ਇਸ ਪ੍ਰਕਾਰ ਹਜ਼ਾਰੇ ਸ਼ਬਦ ਛੇਵੇਂ ਪਾਤਸ਼ਾਹ ਦੇ ਉੱਚਾ ਨਿਤਨੇਮ ਚੱਲਿਆ ਸੰਗਤਾਂ ਦੇ ਇਹਨਾਂ ਦਾ ਪਾਠ ਕਰਨ ਦਾ।
ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ।
ਮਹਾਰਾਜ ਸਾਹਿਬ ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿਹੜਾ ਸੋ ਭੁੱਖ ਦਾ ਪਾਠ ਹੋਇਆ ਤੇ ਮਗਰਾ ਤੂੰ ਕਰਤਾ ਸਚਿਆਰ ਤੇ ਤੁਤ ਸਰਵੜਾ ਭਈ ਨਿਵਾਸਾ ਤੇ ਭਈ ਪ੍ਰਾਤ ਮਾਨ ਇਹ ਚੌ ਸ਼ਬਦਾਂ ਦਾ ਪਾਠ ਵੀ ਛੇਵੇਂ ਪਾਤਸ਼ਾਹ ਨੇ ਆਰੰਭ ਕੀਤਾ ਸੀ। ਕਰਤਾਰ ਪਾਲ ਵੀਰ ਚ ਨਹੀਂ ਹੈ, ਛੇਵੇਂ ਪਾਤਸ਼ਾਹ ਦਾ ਉੱਥੇ ਇੱਕ ਭਾਈ ਬਾਬੇ ਗੁਰਦੁਰ ਦਾ ਗੁਟਕਾ ਲਿਖਿਆ ਹੋਇਆ ਕਰਤਾਰਪੁਰ ਸਾਹਿਬ ਜੀ, ਉਹਦੇ ਵਿੱਚ ਇਹ ਲਿਖਿਆ ਹੋਇਆ ਹੈ। ਇਹ ਚਾਰੇ ਸ਼ਬਦ ਨਾਲ ਲਿਖੇ ਹੋਏ ਵੜਾਵੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫੇਰ ਜੋ ਦਾਨੇ ਸਾਹਿਬ ਜੀ ਦੇ ਸੀ ਉਦੋਂ ਇਹ ਚਾਰੇ ਸ਼ਬਦ ਵਿੱਚ ਲਾ ਕੇ ਨੌ ਸ਼ਬਦ ਵੜਾਵੇ ਗੁਰੂ ਸਾਹਿਬ ਜੀ ਨੂੰ ਉਚਾਰਨ ਕੀਤੇ ਸਨ।
ਮਨ ਮੰਦਰ ਤਨ ਵੇਸ ਕਲੰਦਰ।
ਗਰੀਬ ਨਿਵਾਸ ਜੀ ਫਰਮਾਉਂਦੇ ਨੇ ਭਾਈ ਮਨ ਮੰਦਰ ਤਨ ਵੇਸ ਕਲੰਦਰ, ਤਨ ਸਰੀਰ ਦੇ ਅੰਦਰ ਹੈ, ਮਨ ਹੈ, ਇਹ ਮੰਦਰ ਨਾ ਬਾਂਦਰ ਵੀ ਨਹੀਂ ਚੰਚਲ ਹੈ, ਇਹਨੂੰ ਰੋਕਣ ਵਾਸਤੇ
ਘੱਟ ਹੀ
ਤਨ
ਵੇਸ ਕਲੰਦਰ,
ਤਨ ਸਰੀਰ ਦੇ ਉੱਤੇ ਕਲੰਦਰ ਫਕੀਰਾਂ ਵਾਲਾ ਵੇਸ ਧਾਰਿਆ। ਜੇ ਨਿਰਿਛਤ ਫਕੀਰ ਹੁੰਦੇ ਆ, ਬੇਪਰਵਾਹ ਫਕੀਰ ਹੁੰਦੇ ਆ, ਇਹ ਫਕੀਰਾਂ ਵਾਲੇ ਵੇਸ ਧਾਰਿਆ ਮਨ ਬਾਂਦਰ ਨੂੰ ਬਸ ਕਰਨ ਵਾਸਤੇ ਇਸ ਤਰ੍ਹਾਂ ਧਾਰਨ ਕੀਤਾ ਹੈ। ਅਸਲਾ ਮਨ ਮੰਦਰ ਤਨ ਵੇਸ ਕਲੰਦਰ ਉਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਨ ਹੀ ਭਾਈ ਮੰਦਰ ਦੀ ਨਿਆਈ ਹੈ। ਸਰੀਰ ਦੇ ਉੱਤੇ ਜਿਹੜਾ ਵੇਸ ਹੋਇਆ ਇਹ ਬਾੜ ਦੀ ਨਿਆਈ ਹੈ ਉਦਾਰੇ, ਅਤੇ ਇਹਦੇ ਅੰਦਰ ਸਾਧ ਸੰਗਤ ਜੀ ਕੱਲ ਸੁੰਦਰ ਪਰਮੇਸ਼ਰ ਵਿਆਪਕ ਹੋ ਰਿਹਾ ਹੈ ਮਨ ਤਨ ਦੇ ਅੰਦਰ, ਜਿਨ੍ਹਾਂ ਨੂੰ ਜਾਣਿਆ ਉਹ ਨਿਹਾਲ ਹੋ ਗਏ ਹਨ। ਮਨ ਮੰਦਰ, ਮਨ ਦੇ ਮੰਦਰ ਅੰਦਰ ਹੀ ਹੈ ਉਹ ਪਰਮੇਸ਼ਰ। ਤਨ ਵੇਸ ਕਲੰਦਰ ਜਿਨ੍ਹਾਂ ਮਹਾਤਮਾ ਨੇ ਤਨ ਮਨ ਦਾ ਵੇਸ ਕਲੰਦਰ ਦੇ ਫਕੀਰ ਬੇਪਰਵਾਹ ਜੋ ਫਕੀਰ ਹੁੰਦੇ ਹੈ, ਆਓ ਕਲੰਦਰ ਕੇਸਵਾ ਕਰ ਅਵਦਾਲੀ ਭੇਸਵਾ, ਚਮੜਾ ਉੱਤੇ ਪੈਰ ਦੇ ਸਰੀਰ ਦੇ ਅਵਦਾਲ ਦੇ ਇਲਾਕੇ ਦਾ ਵੇਸ ਧਾਰ ਹੋਇਆ, ਇਹਨੂੰ ਕਲੰਦਰ ਕਿਹਾ ਭਗਤ ਨਾਮਦੇਵ ਜੀ ਨੇ। ਸੋ ਗਾਹੇ ਕਲੰਦਰ ਗਾਹੇ ਸੂਫੀ ਭਾਈ ਨੰਦ ਲਾਲ ਜੀ ਨੇ ਗੁਰੂ ਦਸਵੇਂ ਪਾਤਸ਼ਾਹ ਵਾਪਸ ਕਿਹਾ, ਜਦੋਂ ਮਾਰੋ ਲੰਗਰ ਪਰਖਣ ਗਏ ਸੀ ਇਸ ਤਰ੍ਹਾਂ ਦਾ ਰੂਪ ਬਣਾ ਕੇ ਸੱਚੇ ਪਾਤਸ਼ਾਹ। ਇਸੇ ਪ੍ਰਕਾਰ ਇਹ ਮਨ ਮੰਦਰ ਤਨ ਵੇਸ ਕਲੰਦਰ, ਇਹ ਮਨ ਸਾਹਿਬ ਸੰਗਤ ਜੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮੰਦਰ ਹੈ। ਇਹਦੇ ਵਿੱਚ ਤਨ ਜਿਹੜਾ ਸਰੀਰ ਦਾ ਮਾਨ ਜਿਹੜਾ ਹੈ ਇਸਦਾ ਵੇਸ ਦਾ, ਇਹ ਕੱਲ ਅਵਿਦਿਆ ਕਰਕੇ ਅੰਦਰ ਫੁਰ ਰਿਹਾ ਹੈ। ਦੇਹ ਆਦਿਕ ਜਿਹੜੇ ਮਨ ਆਦਿਕ ਫੁਰ ਰਹੇ ਅੰਦਰ ਆਤਮਾ ਦੇ।
ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ।
ਪਹਿਲਾਂ ਤਾਂ ਆ ਗਿਆ ਨਾ ਮਨ ਮੰਦਰ ਵੱਲ, ਮਨ ਮੰਦਰ ਤਨ ਵੇਸ ਕਲੰਦਰ। ਮਨ ਦੇ ਅੰਦਰ ਹੀ ਮੰਦਰਾ ਦੇ ਸਥਾਨ ਸਰੂਪ ਹੈ, ਇਸ ਮਨ ਦੇ ਵਿੱਚੋਂ ਉਸ ਪਰਮੇਸ਼ਰ ਦੀ ਸਰੂਪ ਦੀ ਪ੍ਰਾਪਤੀ ਕਰਨ ਵਾਸਤੇ ਤਨ ਸਰੀਰ ਦਾ ਜਿਹੜਾ ਸੁੰਦਰ ਮਹਾਰਾਜ ਸਾਹਿਬ ਨੇ ਵੇਸ ਬਣਾਇਆ ਹੈ, ਤੇ ਕੱਲ ਜਿਨ੍ਹਾਂ ਦੇ ਹਿਰਦੇ ਅੰਦਰ ਸ਼ਾਂਤੀ ਹੈ, ਸ਼ਾਂਤੀ ਹੈ, ਤੇ ਕੱਲ ਸ਼ਕਤੀ ਹੈ ਜਿਨ੍ਹਾਂ ਦੇ ਅੰਦਰ, ਇਸ ਪਰਮੇਸ਼ਰ ਦੀ ਸਾਰੇ ਅੰਦਰ ਭਗਤੀ ਦੀ ਸ਼ਕਤੀ ਪਾਈ ਹੋਈ ਹੈ, ਉਹਨਾਂ ਨੂੰ ਕੱਲ ਸ਼ਾਂਤੀ ਹੋਈ ਅੰਦਰੋਂ ਸਾਧ ਸਰੂਪ ਦੀ ਪ੍ਰਾਪਤੀ ਕਰਕੇ ਮਨ ਰੂਪੀ ਮੰਦਰ ਵਿੱਚੋਂ ਮੰਦਰਾਜੋ ਵੀ ਨਿਆਏ ਜੋ ਅਧਿਸ਼ਠਾਨ ਸਰੂਪ ਆ ਪ੍ਰਾਪਤ ਹੋਇਆ ਹੈ। ਤਨ ਉਹਨਾਂ ਦੇ ਸਰੀਰ ਦਾ ਸੁੰਦਰ ਵੇਸ ਹੈ, ਸਰੀਰ ਕਰਕੇ ਮਸਤ ਰਹਿੰਦੇ ਆ ਵਾਹਿਗੁਰੂ ਦੇ ਰੰਗ ਵਿੱਚ।
ਤੀਰਥ ਨਾਵਾ
ਗੁਰਕਾਲ ਸਾਹਿਬ ਸੰਗਲੀ ਤ੍ਰਿਵੇਣੀ ਦੇ ਉੱਤੇ ਜਦੋਂ ਇਸ਼ਨਾਨ ਕਰੀਦਾ ਉੱਥੇ ਬੇਣੀ ਮਾਧੋ ਦਾ ਮੰਦਰ ਹੈ, ਪਹਿਲਾਂ ਤ੍ਰਿਵੇਣੀ ਚ ਇਸ਼ਨਾਨ ਕਰੀਦਾ ਹੈ ਤੇ ਫਿਰ ਮੰਦਰ ਦਾ ਦਰਸ਼ਨ ਕਰੀਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਬੇਣੀ ਮਾਧੋ ਦੀ ਨਿਆਈ ਤਾਂ ਪਰਤਕ ਚੇਤਨ ਹੈ ਇਸ ਮਨ ਦੇ ਅੰਦਰ, ਮਨ ਵਾਲਾ ਮੰਦਰ ਉਹਦੀ ਪ੍ਰਾਪਤੀ ਵਾਲਾ कर्म उपासना ज्ञान एक कथा तीन त्रिवेणी चल रही है। गंगा जी उपासना ज्ञान की कथा सुरस्ती है, ते कर्म जरा निष्काम कर्मां का उपदेश है, रहत वैद का, यह सब संगत जी एक जमुना वर्गी है। यह त्रिवेणी का संगम बनिया हुआ है। पर शरीर के अंदर ही वेश सुंदर हो, यह जरा मन है ये अंदर सिरोमणी जो परमेश्वर है गुरु के वेश द्वारा मनन किया अब स्थान बेरी माधो की न्याय उसका मंदिर है स्थान है।
तीर्थ नावे
सरवण मनु अभ्यासन कर रूप घट हिरदे तीर्थ से स्नान करिए फिर पंथक चेतन रूपी बेनी माधो के दर्शन करिए मंदिर मन के अंदरों ही एक शांति आ जाती फिर अंदर एक शरीर के वेश धारण वालों फिर शांत हो जाता फिर नहीं देह धारदा परखो एक जोन फिर जोन नान करके बरस समाया
एक शब्द मेरा प्राण बस्त है।
इसे प्रकार घट ही तीर्थ घटांता कर दिन आत्मा रूपी तीर्थ है उस जल दे स्नान करिए सुनिया मनिया मन कीता पाओ अंतरगा तीर्थ मल नाओ
एक शब्द मेरा प्राण बस्त है।
एक शब्द वाहिगुरु मंत्र साडे प्राणा विच वसदा है हर वक्त
आवड़ जन्म ना आवे
नाम के बसने करके मुड़के वाहिगुरु देर कितने वो गोचरा वाहिगुरु फिर शब्द सुनाया मुड़के फिर जन्मा च नहीं आवागे जो अभ्यास करेगा गुर का बचन बसा जी नाले जल नहीं डूबा तस्कर नहीं लेवा पाए न साके जाले मुड़के जन्मा च नहीं आना पवेगा मुक्त हो जाएंगे।
मन भी दया दयाल से थी मेरी माई
मेरे माता पिता रूप संत जनो दयालु जो परमेश्वर है उसके साथ साडा मन प्रेम विच बिन्या गया है बेदिया मिलिया हुआ मन है जालू के साथ
कौन जाने पीर पराई
कहते कौन उठे कहते जाने कौन स्वरूप है जिज्ञासु प्रश्न कहते कहते जाने ज्ञान स्वरूप है जदों ज्ञान स्वरूप नू जान लिया पीर पराई जेडी पीर जमन मनती सी सारी पला गई इत्थे हुण बगानी पीर नू दे आदकां दे नू कौन जाने पीर आदिक पला गई है सब अविद्या करके पीड़ा संसारियां
हम नाही चिंत पराई
इतने हम हमारे कहीं पराई चिंता ही नहीं दे आदिका नहीं पालन पोषण का कोई फिक्र नहीं है हंगता भी है नहीं ममता भी है नहीं पदार्था की तो पराई बगानी दे आदिका की चिंता भी नहीं कोई रही है
अगम अगोचर अलख अपारा
कहते अनामी रास्ता सादा रहा गुरु महाराज कहते परमेश्वर के स्वरूप अगम है एक अगम अवस्था है जिथे मन का संकल्प का विकल्प का विशा नहीं एक अगम अवस्था है अगोचर इंद्रिया का विशा नहीं अगोचर स्वरूप है अलख अशुद्ध मन करके लिखा नहीं जाता गुरु बिना लिखा नहीं जाता यह तीजी अवस्था है चौथी अपारा प्रकृति के पारावार तो रहत क्यों ये भूमिका बनिया हुई हैं सुंदर
चिंता करो हमारी
हे महाराज साडे पालन पोषण की तुसी चिंता कर रहे हो हमारी तमाम की आप फिक्र कर दो कि आपका वचन है सब भी जोख है मैं कर रहा इस वचन अनुसार तमाम की चिंता आप ही कर रहे हो पालन पोषण की सैल पथों जम तो पाए ता कर जी कागे कर भरिया
जल थल महियल भरपुर लीना
जलां महारा व्यापक है थलां विच भी व्यापक है पृथ्वी च भी आकाश विच भी सारे भरिया होया पूरा पूर्ण है चेतन लवा लवा दी सत्ता नाल भरिया होया है ते लीना मिलिया होया सारिया विच जल उत्तम अधिकारी जेड़े हम जल दी न्याई प्रेमी हल्दी ने जो क्रिस्टल घारी है पदार्थों के चाहवान पृथ्वी ने जो बुद्धिमान पुरखा नाल आकाश जिन्हों का प्रेम वाला हिरदा है उन्हें सारे भरपूर मिलिया होया लीन मिलिया होया देखा है व्यापक
घट घट जोत तुम्हारे
जैन खानियां जड़िया अंडल जेल जिसे तो युग भुजो इन्हों घटों को नजारा आपकी जोत प्रकाश रही है
सिख मत सब बुद्ध तुम्हारी
अंगारियां भी बोली है असि कहना जी सिख मत जानते हैं दूरी बोली है ये सच्चे पातशाह सिख मत सब बुद्ध तुम्हारी सिख्या मत सिख्या व्यवहारों की सिख्या ये मत शास्त्र ज्ञान की बुद्धि आत्म बोध वाली ये सारी आपकी है न महाराज जेडी मती बुद्धि ने।
ਦੇਖੋ ਮਤ ਸਾਰੀ ਬੁੱਧ ਕੁਮਾਰੀ ਵਾਲੀ ਮਤ ਬਿਹਾਰ ਵਾਲੀ ਆਪਣੇ ਵਾਲੀ ਬੁੱਧੀ ਪਰਮਾਰਥ ਵਾਲੀ ਮੰਦਰ ਸਾਵਾ ਤੇਰੇ ਹੈ ਜਿਹੜੀ ਮਤ ਬੁੱਧੀ ਦੇ ਅੰਦਰ ਗੁਰਮਤ ਦੁਆਰਾ ਸਿੱਖਿਆ ਪ੍ਰਾਪਤ ਹੋਣੀ ਬੁੱਧੀ ਦੇ ਅੰਦਰ ਮੰਦਰ ਸਾਵਾ ਤੇਰੇ ਮੰਦਰ ਦੇ ਅੰਦਰ ਅਸੀਂ ਕਿਰਪਾ ਕਰੋ ਧਾਰਮਿਕ
ਹੋ ਜਾਂਦਾ ਮੌਤ ਤੋਂ ਜੀਵਤ ਭਾਵ ਤੋਂ ਮਰਨਾ ਅਸੀਂ ਦੂਰ ਸਮਝਿਆ ਹੋਇਆ ਹੈ ਤੇ ਦੂਰ ਗਮਨ ਸਿਰੋਮਣੀ ਜੋ ਪਰਮੇਸ਼ਵਰ ਹੈ ਉਹ ਅਸੀਂ ਸੰਸਾਰ ਤੋਂ ਪ੍ਰਾਣ ਹੋ ਕੇ ਜੇ ਗਮਨ ਕਰੀਏ ਚੱਲੀਏ ਭਗਤੀ ਵੱਲ ਫੇਰ ਉਹ ਸਾਧ ਸੰਗਤ ਜੀ ਦੂਰ ਹੋ ਸਕਦਾ ਮਰਨਾ ਨਹੀਂ ਤਾਂ ਮਰਨਾ ਸਿਰ ਦੇ ਉੱਤੇ ਆ ਰਿਹਾ ਸਭ ਦੇ
ਕਿਆ ਤੂੰ ਸੋਇਆ ਜਾਗ ਹੀ ਆਂਦਾ
ਜੀਵਤ ਭਾਵ ਤੋਂ ਮਰਨਾ ਸੀ ਕਹਿੰਦੇ ਉਪਰਾਲ ਹੋ ਕੇ ਸੰਸਾਰ ਤੋਂ ਉਸ ਵੱਲ ਭਗਤੀ ਵੱਲ ਗਮਨ ਕਰਨਾ ਸੀ ਫੇਰ ਮਰਨਾ ਦੂਰ ਹੋਣਾ ਸੀ ਤੇਰਾ ਇਹ ਤੂੰ ਕਰ ਨਹੀਂ ਸਕਿਆ
ਕਿਆ ਤੂੰ ਸੋਇਆ ਜਾਗ ਹੀ ਆਂਦਾ
ਇਹ ਆਨਾ ਅਜਾਦ ਪੁਰਖ ਕਿਉਂ ਤੂੰ ਸੁੱਤਾ ਪਿਆ ਪਰਮਾਤਮਾ ਜੀ ਨੀਂਦ ਵਿੱਚ ਗਿਆਨ ਵਸਦਾ ਜਾਗਣਾ ਕਰ ਵਿਦਿਆ ਚ ਕਿਉਂ ਸੁੱਤਾ ਹੋਇਆ ਹੈ
ਜੀਵਨ ਜਗ ਸੱਚ ਕਰ
ਜਾਣਾ ਜਗ ਦਾ ਜਿਹੜਾ ਜਿਉਣਾ ਨੂੰ ਸੱਚਾ ਕਰਕੇ ਮੰਨਿਆ ਹੈ ਮਰਨਾ ਨੀ ਸੱਚਾ ਸਮਝਿਆ ਜੇ ਕੋਈ ਮਰ ਜਾ ਕਹਿ ਦੇਵੇ ਕਹਿੰਦਾ ਤੂੰ ਮਰੇ ਮੈਂ ਕਿਉਂ ਮਰਾਂ ਇਹ ਜਿਹੜੀ ਝੂਠੀ ਗੱਲ ਨੂੰ ਸੱਚੀ ਸਮਝਿਆ ਹੈ ਤਾਂ ਜਿਉਣਾ ਝੂਠਾ ਹੈ ਇਹਨੂੰ ਜਗ ਸੱਚਾ ਕਰਕੇ ਜਾਣਿਆ ਹੈ ਸਿਮਰਨ ਕਰ ਲੈ ਜਿਸ ਵਾਹਿਗੁਰੂ ਤੈਨੂੰ ਇਹ ਜੀਵ ਸਰੀਰ ਕੇ ਤੂੰ ਸਦਾ ਪਾਈ ਹੈ ਸੂਖਮ ਸਰੀਰ ਦਿੱਤਾ ਸਥੂਲ ਸਰੀਰ ਨਾਲ ਮੇਲ ਕੇ ਉਹ ਹੀ ਸਾਰਾ ਰਿਜਕ ਰੋਜੀ ਉਮਰਾਵਾ ਉਪੜਾਉਂਦਾ ਹੈ ਥਾਂ ਥਾਂ ਮਹਾਰਾਜ ਸਾਹਿਬ ਸਭ ਦੇ ਰੋਜੀ ਦਾਤਾ ਹੈ ਸੁਣ ਮਰਦਾਨੇ ਦੇਖਦਾ ਸਭ ਕੀ ਸੁਧ ਕਰਤਾਰ ਦੇਹ ਬਣੀ ਪਛਤਾਤਾ ਪੂਰਵ ਬਣਾ ਹਾਰ ਆ ਬੀਬੀ ਤੂੰ ਬੱਚੇ ਨੂੰ ਲਿਜਾਂਦੀ ਨੀ ਬਾਹਰ
ਤੂੰ ਜੀਵਨ ਜਗ ਸੱਚ ਕਰ ਜਾਣਾ
ਤੂੰ ਹੀ ਭਾਈ ਜਿਉਣਾ ਜਗ ਸੱਚਾ ਕਰਕੇ ਸਮਝਿਆ ਹੈ
ਰਹਾਉ ਜਿਨ ਜੀਉ ਦੀਆ ਸੂਰਜ ਅੰਬਰਾਵੇ
ਜਿਸ ਵਾਹਿਗੁਰੂ ਨੇ ਜੀਵ ਸਰੀਰ ਦਿੱਤਾ ਹੈ ਜੀਵਨ ਦਿੱਤਾ ਹੈ ਉਹ ਸਾਰਿਆਂ ਦੇ ਤਾਂ ਹੀ ਜੇ ਤੂੰ ਸੱਚਾ ਪਾਈ ਹੈ ਰਿਕ ਵੀ ਆਪ ਹੀ ਉੜਾਵੇ ਪਚਾਵੇਗਾ ਸਾਰਿਆਂ ਦੇ ਘਰ ਸਰੀਰਾਂ ਦੇ ਅੰਦਰ ਉਹਨਾਂ ਦੀ ਪਰਾਲਬਦ ਅਨੁਸਾਰ ਹੱਟ ਦੁਕਾਨ ਚਲਾ ਰਿਹਾ ਸਭ ਦੀ ਪਾਲਣਾ ਪੋਸਣਾ ਆਪ ਕਰ ਰਿਹਾ ਹੈ ਸਭ ਪ੍ਰਬੰਧ ਨੂੰ ਆਪ ਚਲਾ ਰਿਹਾ ਹੈ
ਕਰ ਬੰਦਗੀ ਛਾੜ ਮੈਂ ਮੇਰਾ
ਇਹ ਭਾਈ ਬੰਦਗੀ ਪਰਮੇਸ਼ਰ ਦੀ ਭਗਤੀ ਕਰ ਜਿਹੜੀ ਮੈਂ ਦੇਹ ਵੀ ਛੱਡ ਦੇ ਤੇ ਮੇਰਾ ਪਦਾਰਥਾਂ ਦਾ ਵੀ ਛੱਡ ਦੇ
ਹਿਰਦੈ ਨਾਮ ਸਮਾਰ ਸਵੇਰੇ
ਪਰਮੇਸ਼ਰ ਦਾ ਨਾਮ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸੁਣਾਇਆ ਕਰ ਯਾਦ ਕਰਿਆ ਕਰ ਐਵੇਂ ਭਜਨ ਤੋਂ ਬੇਮ ਹੋਣਾ ਰਿਹਾ ਕਰ ਇਹ ਸੋਹਣਾ ਵੇਲਾ ਤੈਨੂੰ ਮਿਲਿਆ ਹੈ ਵਾਹਿਗੁਰੂ ਦੇ ਮਿਲਣ ਦਾ ਸਵੇਰਾ ਸ਼ੀਘਰ ਹੀ ਸੁਣਾਇਆ ਕਰ ਛੇਤੀ
ਜਨਮ ਸਿਰਾਨੂ ਪੰਥ ਨਾ ਸਵਾਰਾ
ਦੇਖ ਪਿਆਰਿਆ ਤੇਰਾ ਜਨਮ ਤਾਂ ਸਿਰਾਨੂ ਬਤੀਤ ਹੋ ਚੱਲਿਆ ਮਨੁੱਖਾ ਜਨਮ ਤੈਂ ਪ੍ਰਲੋਕ ਦਾ ਰਸਤਾ ਆਪਦਾ ਸਵਾਰਿਆ ਨੀ ਕੋਈ ਭਲਾ ਕੰਮ ਨੀ ਕੀਤਾ ਹੈ ਜਦੋਂ ਮੌਤ ਰੂਪੀ ਸਾਂਝ ਪਏਗੀ ਉਦੋਂ ਦੱਸਾਂ ਤੁਸੀਂ ਇੰਦਰੀਆਂ ਦੇ ਹਨੇਰਾ ਹੀ ਛਾ ਜਾਏਗਾ ਅੱਖਾਂ ਅੱਖੀ ਆਂਦੀਆਂ ਬੀਸੀ ਬਣਜਾਰਿਆ ਮਿੱਤਰਾ ਕੰਨੀ ਸੁਣੇ ਨਾ ਬਹਿਣ ਵਾਲੀ ਹਾਲਤ ਹੋਵੇਗੀ ਚਾਰ ਸਵੇਰੇ ਮੌਤ ਦਾ ਹਨੇਰਾ ਹੀ ਪੈ ਜਾਏਗਾ ਇੰਦਰੀਏ ਸਭ ਤੇਰੇ ਗੁੰਮ ਹੋ ਜਾਣਗੇ ਇਸ ਪ੍ਰਕਾਰ ਮੌਤ ਦਾ ਜੇ ਇਹ ਪੈਂਦੇ ਮਹੰਤ ਗੁਵਾਰਾ ਹਰ ਕਾ ਨਾਮ ਸੰਗ ਜੀਆਰਾ ਉਹ ਜਪਿਆ ਨੀ ਤੇਰਾ ਇਸ ਪ੍ਰਕਾਰ ਹਨੇਰਾ ਪੈ ਜਾਏਗਾ ਮੌਤ ਦਾ ਚਾਰ ਸਵੇਰੇ ਜਦੋਂ ਮੌਤ ਰੂਪੀ ਸ਼ਾਮ ਦਾ ਵਕਤ ਹੋਇਆ ਕਾਬ ਕਰਕੇ ਹਨੇਰਾ ਹੀ ਪੈ ਜਾਏਗਾ ਸਭ ਇੰਦਰੀਏ ਬੰਦ ਹੋ ਜਾਣਗੇ ਥੱਕੇ ਜਾਣਗੇ ਰਵਦਾਸ ਭਗਤ ਜੀ ਕਹਿੰਦੇ ਨੇ ਹੇ ਨਦਾਨ ਬਾਲਕ ਦੀ ਨਿਹਾਈ ਦੀਵਾਨੇ ਕਮਰੇ ਝੱਲੇ ਹੋਏ ਨਦਾਨ ਅੰਤ ਦੇ ਸਮੇਂ ਵੱਲੋਂ ਦੀਵਾਨੇ ਮਸ ਕਮਲੇ ਹੋਏ ਹੋਏ ਅੰਤ ਦਾ ਸਮਾਂ ਚੇਤੇ ਨੀ
ਤੇਰੇ
ਚੇਤੇ ਨੀ ਕਰਦਾ ਦੁਨੀਆਂ ਸੁਨਾਹ ਦਾ ਖਾਨ ਘਰ ਹੈ ਇਹ ਜਿਹੜਾ ਖਾਨਾ ਘਰ ਹੈ ਇਹ ਨਾਸ਼ਵੰਤ ਘਰ ਹੈ ਇਹਦੇ ਚ ਤੂੰ ਚਿੱਤ ਲਾਇਆ ਹੈ ਇਹ ਖਾਨੇ ਘਰ ਆਦਿਕ ਜਿਹੜੇ ਹੈ ਸਾਰੇ ਸੁਨਾਹ ਹੋ ਜਾਣਗੇ ਸਰੀਰ
ਤੂੰ ਹੀ ਮੰਦਰ ਸਾਲ ਰਸੂਲ
ਇਹ ਬਾਈ ਉੱਚੇ ਉੱਚੇ ਜਿਹੜੇ ਮੰਦਰ ਸੋਹਣੇ ਪੱਕੇ ਬਣਾਏ ਹੋਏ ਹੈ, ਸਾਲ ਸੁੰਦਰ ਬਣਾਈਆਂ, ਰਸੋਈ ਵਾਲੀਆਂ ਸਾਲ ਜਗ੍ਹਾ ਬਣਾਈਆਂ ਹਨ ਚੰਗੀਆਂ,
ਇੱਕ ਘਰੀ ਹੁਣ ਰਹਿਣ ਨਾ ਹੋ,
ਇਹਦੇ ਵਿੱਚ ਤੈਨੂੰ ਕੱਢ ਕੇ ਬਾਹਰ ਮਸਾਨ ਭੂਮਿਕਾ ਚ ਲੈ ਜਾਣਗੇ, ਇੱਕ ਘੜੀ ਵੀ ਇਹਦੇ ਚ ਰਹਿਣਾ ਨੀ ਹੋਵੇਗਾ ਅੰਤ ਦੇ
ਤਨ ਐਸਾ ਜੈਸੇ ਘਾਸ ਕੀ
ਟਾਹੇ, ਤੇਰਾ ਜਿਹੜਾ ਸਰੀਰ ਜਿਵੇਂ ਘਾਸ ਦੀ ਫਿਰਕੀ ਬਣਾਈ ਹੁੰਦੀ ਹੈ, ਦੱਖਣੋ ਚ ਟਾਟੀ ਸਫ ਨੂੰ ਕਹਿੰਦੇ ਹੈ, ਇਹ ਘਾਸ ਦੀ ਜਿਵੇਂ ਸਫ ਬਣਾਈ ਹੁੰਦੀ ਹੈ, ਇਸ ਪ੍ਰਕਾਰ ਦਾ ਸਰੀਰ ਹੈ ਇਹ।
ਜਲ ਗਯੂ ਘਾਸ ਰਲ ਗਯੂ ਮਾਟੀ,
ਜਿਸ ਵੇਲੇ ਘਾਹ ਜਲ ਜਾਂਦਾ ਮਿੱਟੀ ਚ ਰਲ ਜਾਂਦਾ, ਸਰੀਰ ਜਦੋਂ ਘਾਸ ਦੀ ਨਹੀਂ ਜਲ ਗਿਆ ਮਿੱਟੀ ਮਿੱਟੀ ਰਲ ਜਾਏਗਾ, ਟੇਢੀਆਂ ਜੂਨਾਂ ਚ ਭਰਮਦਾ ਫਿਰੇਗਾ।
ਰਹਾਉ ਭਾਈ ਬੰਦ ਕੁਟੰਬ ਸਹੇਰਾ,
ਇਹ ਜਿਹੜੇ ਭਰਾ ਹਨ ਤੇਰੇ ਬੰਦ ਸੰਬੰਧੀ ਹਨ, ਤੇ ਕੁਟੰਬ ਇਸਤਰੀ ਆਦਿਕਾ ਤੋਂ ਵਧਿਆ ਹੋਇਆ, ਜਿਹਨਾਂ ਸਿਹੜਿਆ ਹੋਇਆ, ਇਹ ਕਦਰ ਕੀਤਾ ਕਹਿ ਬਣਾਇਆ ਹੈ ਆਪਣਾ, ਉਹ ਸਾਰੇ ਸੰਬੰਧੀ ਵੀ ਤੈਨੂੰ ਕਹਿੰਦੇ ਸਵੇਰੇ ਲੈ ਚੱਲੋ, ਛੇਤੀ ਲੈ ਚੱਲੋ ਬਾਹਰ, ਸੀਗਰ ਲੈ ਚਲੋ, ਉਹ ਕੱਢਣ ਨੂੰ ਤਿਆਰ ਹੋ ਜਾਣਗੇ ਤੇਰੇ ਮੁਰਦੇ ਸਰੀਰ ਨੂੰ।
ਘਰ ਕੀ ਨਾਰ ਉਰਹਿ ਤਨ ਲਾਗੀ,
ਜਿਹੜੀ ਤੇਰੇ ਘਰ ਦੀ ਇਸਤਰੀ ਹੈ, ਤੇਰੇ ਦਿਲ ਵਿੱਚ ਹਰ ਵਕਤ ਵਸਦੀ ਹੈ, ਤੇਰੇ ਸਰੀਰ ਨਾਲ ਗੱਲ ਚਿਮੜੀ ਜੋ ਛੋੜਦੇ ਨਾਹੀਂ, ਜਿਵੇਂ ਗੱਲ ਦੀ ਚਿਮੜੀ ਚਮੜੀ ਹੁੰਦੀ ਹੈ, ਐ ਚਿਮੜੀ ਰਹਿੰਦੀ ਤੇਰੇ ਨਾਲ ਮੋਹ ਚ, ਤੈਨੂੰ ਛੱਡਦੀ ਨੀ, ਤੇਰੇ ਸਰੀਰ ਚ ਲੱਗੀ ਹੈ, ਤੇਰੇ ਦਿਲ ਚ ਵਸਦੀ ਹੈ। ਉਹ ਤਾਂ ਕਹੂਗੀ ਮੈਨੂੰ ਪ੍ਰੇਤ ਦਿਸਦਾ, ਭੂਤ ਭੂਤ ਕਹਿ ਕੇ ਭੱਜ ਜਾਏਗੀ, ਡਰ ਆਵੇਗਾ ਉਸ ਨੂੰ ਵੀ। ਰਵਿਦਾਸ ਭਗਤ ਜੀ ਕਹਿੰਦੇ ਸਾਰਾ ਜਗ ਇਸ ਪ੍ਰਕਾਰ ਭਾਈ ਇਹ ਮਾਇਆ ਦੇ ਮੋਹ ਨੇ ਲੁੱਟ ਲਿਆ ਹੈ,
ਰਾਮ ਕਹਿ ਚੁੱਕੇ,
ਅਸੀਂ ਤਾਂ ਭਾਈ ਇੱਕ ਰਾਮ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਕੇ ਇਹ ਜਗਤ ਦੇ ਬੰਧਨਾਂ ਤੋਂ, ਮਾਇਆ ਦੇ ਮੋਹ ਤੋਂ ਛੁੱਟੇ ਹਾਂ, ਕਾਲ ਤੋਂ, ਤੁਸੀਂ ਵੀ ਮਹਾਰਾਜ ਦਾ ਨਾਮ ਕਹਿ ਕੇ ਛੁਟਕਾਰਾ ਪਾਓਗੇ।
ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ,
ਥੋੜਾ ਬੀਬੀ ਥੋੜਾ ਪਰੇ ਲੈ ਜੇ,
ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਪ ਤਪ ਲੋਹ ਲੋਹ ਹਾਥ ਮਰੂਰ।
ਸਾਧ ਸੰਗਤ ਜੀ, ਭਗਤ ਸ਼ੇਖ ਫਰੀਦ ਜੀ ਹੋਏ ਪਾਕ ਪੜਨ ਵਿੱਚ, ਇਹਨਾਂ ਦਾ ਬੜਾ ਉੱਚਾ ਜੀਵਨ ਸੀ, ਬੜੀ ਜੋਧੜੀ ਸਨ, ਬਹੁਤ ਮਿਹਨਤ ਕਰਨ ਵਾਲੇ ਸਨ, 12 ਸਾਲ ਕਾਠ ਦੀ ਰੋਟੀ ਇਹਨਾਂ ਨੇ ਪੇਟ ਨਾਲ ਬੰਨ ਛੱਡੀ ਹੈ, ਅਤੇ 12 ਸਾਲ ਖੂਜ ਲਟਕਦੇ ਰਹੇ ਹਨ, 12 ਸਾਲ ਇਹ ਫਲ ਫੁੱਲ ਖਾਂਦੇ ਰਹੇ ਹਨ, 36 ਸਾਲ ਤਪ ਤੋਂ ਬਾਅਦ ਜਾ ਕੇ ਫਿਰ ਗੁਰੂ ਦੀ ਸੇਵਾ ਕੀਤੀ, ਫਿਰ ਪਰਮੇਸ਼ਰ ਦੀ ਪ੍ਰਾਪਤੀ 48 ਸਾਲ ਬਾਅਦ ਹੋਈ ਸੀ, ਇਹਨਾਂ ਨੇ ਇੰਨੀ ਮਿਹਨਤ ਕਰਨੀ ਪਈ ਸੀ ਇੱਕ ਜਨਮ ਵਿੱਚ, ਉਹ ਸ਼ੇਖ ਫਰੀਦ ਜੀ ਦੀ ਬਾਣੀ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ,
ਤਪ ਤਪ ਲੋਹੇ ਲੋਹੇ ਹਾਥ
ਮਰੂਰ। ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕਰੋ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ। ਇੱਕ ਵਾਰੀ ਦੀ ਗੱਲ ਹੈ, ਫਰੀਦ ਸਾਹਿਬ ਜੀ ਤਪ ਕਰਕੇ ਰਸਤੇ ਹੀ ਤੁਰੇ ਜਾ ਰਹੇ ਸਨ, ਤੇ ਚਿੜੀਆਂ ਵਾਲਾ ਰੌਲਾ ਪਾਉਣ, ਜਿਵੇਂ ਨਿਆਣੇ ਆਪਣੇ ਰੌਲਾ ਪਾਉਂਦੇ ਹੈ, ਉਹ ਚਿੜੀਆਂ ਰੌਲਾ ਪਾਉਂਦੀਆਂ ਨੂੰ ਕਹਿੰਦਾ ਜਾ ਮਰ ਜਾਓ ਚਿੜੀਓ, ਤੁਸੀਂ ਇੱਥੇ ਰੌਲਾ ਪਾਉਣੀ, ਸਾਰੀਆਂ ਚਿੜੀਆਂ ਸੁੰਨ ਹੋ ਗਈਆਂ, ਇੱਕੋ ਵਾਰੀ ਮਰ ਗਈਆਂ ਸਾਰੀਆਂ। ਫਿਰ ਫਰੀਦ ਨੂੰ ਤਰਸ ਆਇਆ, ਕਹਿਣ ਲੱਗਾ ਕਿ ਸਾਰੀਆਂ ਜਿਉਂਦੀਆਂ ਹੋ ਜਾਓ, ਸਾਰੀਆਂ ਜਿਉਂਦੀਆਂ ਹੋ ਗਈਆਂ, ਬੜਾ ਖੁਸ਼ ਹੋ ਗਿਆ ਚਿੱਤ ਚ, ਚਿੱਤੀ ਖੁਸ਼ ਹੋ ਗਿਆ, ਕਹਿੰਦਾ ਤਬ ਦਾ ਇੰਨਾ ਬਾਲਾ ਮਾਰ ਵੀ ਸਕਦਾ, ਜਿਉਂਦੇ ਵੀ ਕਰ ਸਕਦਾ, ਪਰ ਅਜੇ ਵਾਹਿਗੁਰੂ ਦੇ ਦਰਸ਼ਨ ਨਹੀਂ ਹੋਏ। ਇਸ ਰਾਗ ਵਿਚ ਆ ਕੇ ਸ਼ਬਦ ਉਚਾਰਨ ਕੀਤੇ ਸਾਧ ਸੰਗਤ ਜੀ। ਫਿਰ ਅੱਗੇ ਗਿਆ, ਇੱਕ ਲੜਕੀ ਪਾਣੀ ਖੂਹ ਤੇ ਭਰਦੀ ਸੀ, ਪਾਣੀ ਭਰ ਕੇ ਘੜੇ ਦੇ ਉੱਤੋਂ ਵੀ ਪਾਣੀ ਡੋਲੀ ਜਾਂਦੀ ਸੀ, ਉਸ ਨੂੰ ਜਾ ਕੇ ਕਹਿੰਦਾ ਬੀਬੀ ਮੈਨੂੰ ਪਾਣੀ ਪਿਆ। ਉਹ ਕਹਿਣ ਲੱਗੀ ਲੜਕੀ ਕਿ ਪਾਣੀ ਤਾਂ ਮੈਂ ਤੈਨੂੰ ਪਿਆ ਰਿਹਾ ਜੀ, ਪਰ ਅਜੇ ਠਹਿਰ ਜਾ। ਇਹ ਕਹਿੰਦਾ ਮੈਨੂੰ ਤੇ ਲੱਗੀ ਹੈ ਵੀ ਪਾਣੀ ਡੋਲੀ ਜਾਂਦੀ ਹੈ, ਆਪਦੀ ਸ਼ਕਤੀ ਵਿਖਾਉਣ ਲੱਗਾ, ਕਹਿੰਦੀ ਮੈਂ ਵੀ ਪਤੀ ਵਰ ਧਰਮ ਵਾਲੀ ਇਸਤਰੀ ਹੈ, ਮੇਰੇ ਤੇ ਤੇਰਾ ਜ਼ੋਰ ਨਹੀਂ ਚੱਲੇਗਾ, ਤੂੰ ਭਾਵੇਂ ਕਿੰਨੀ ਮਿਹਨਤ ਕੀਤੀ ਹੈ, ਮੇਰੀ ਭੈਣ ਦਾ ਘਰ ਇੱਥੋਂ 100 ਮੀਲ ਤੇ ਹੈ, ਉਹ ਸੜਦਾ ਉਹ ਅੱਗ ਨੂੰ ਮੈਂ ਬੁਝਾ ਰਹੀ ਹਾਂ ਪਾਣੀ ਨਾਲ, ਜਦੋਂ ਅੱਗ ਬੁਝੂ ਉਦੋਂ ਪਾਣੀ ਤੈਨੂੰ ਪਿਆਉ। ਸੁਣ ਕੇ ਫਰੀਦ ਹੈਰਾਨ ਹੋ ਗਿਆ, ਕਹਿਣ ਲੱਗੀ ਉਹ ਕਹਿੰਦੀ ਵੀ ਤੂੰ ਕਹਿ ਦੇਗਾ ਮਰ ਜਾਓ ਚਿੜੀ, ਇਹਦੇ ਜੀਵ ਕੋ ਚਿੜੀ, ਮੈਂ ਤੇਰੀ ਤਾਕਤ ਨਾਲ ਮਰਨ ਨਹੀਂ ਲੱਗੀ। ਸੁਣ ਕੇ ਫਰੀਦ ਕਹਿੰਦਾ ਤੈਨੂੰ ਇਹ ਤਾਕਤ ਕਿੱਥੋਂ ਮਿਲ ਗਈ?
ਕਹਿੰਦੀ ਮੈਂ ਪਤੀ ਵੱਲ ਧਰਮ ਕਰਕੇ ਧਰਮ ਚ ਪਾਈ ਹੈ। ਸੁਣ ਕੇ ਫਰੀਦ ਕਹਿੰਦਾ ਬੀਬੀ ਮੈਨੂੰ ਉਪਦੇਸ਼ ਦੇ। ਕਹਿਣ ਲੱਗੀ ਨਾ ਬਾਬਾ ਤੇਰੀ ਤਪੱਸਿਆ ਬਹੁਤੀ ਹੈ, ਮੈਂ ਤੈਨੂੰ ਉਪਦੇਸ਼ ਨਹੀਂ ਦੇ ਸਕਦੀ। ਜਾ ਅੱਗੇ ਰਾਜਾ ਜਾਂਦਾ ਹੈ ਉਸ ਦੇ ਨਾਲ ਜਾ ਕੇ ਮਿਲ ਕੇ ਉਦੋਂ ਉਪਦੇਸ਼ ਲੈ ਲੈ। ਫਿਰ ਰਾਜੇ ਨੂੰ ਜਾ ਕੇ ਮਿਲਿਆ, ਰਾਜੇ ਨੂੰ ਜੋ ਮਿਲਣ ਲੱਗਾ ਉਹ ਸ਼ਿਕਾਰ ਖੇਲ ਰਿਹਾ ਸੀ ਪਾਰ ਦਰਿਆ ਤੋਂ। ਉਧਰ ਨੂੰ ਜਦੋਂ ਗਿਆ ਤੇ ਉਸ ਤੁਲਾ ਜਿਹੜਾ ਸੀ ਫਰੀਦ ਦਾ ਬਣਾਇਆ ਹੋਇਆ ਉਹ ਤੁਲਾ ਰਾਜ ਤੇ ਰੋਕਤਾ ਰਾਜੇ ਨੇ। ਇਹ ਕਹਿੰਦਾ ਜਿਨ ਮੇਰਾ ਤੁਲਾ ਰੋਕਿਆ ਉਹਦੇ ਸਿਰ ਤੇ ਸਿੰਘ ਹੋ ਜਾਣ। ਰਾਜੇ ਦੇ ਸਿਰ ਤੇ ਸਿੰਘ ਹੋ ਗਏ, ਹੈਰਾਨ ਹੋ ਗਿਆ ਰਾਜਾ ਵੀ ਬੜਾ ਤਪੱਸੀ ਹੈ। ਤਾਂ ਕਹਿੰਦਾ ਜਿਹਦਾ ਮੈਂ ਬੇੜਾ ਰੋਕਿਆ ਉਹ ਬੇੜਾ ਚੱਲ ਪਏ। ਕਹਿੰਦਾ ਫਰੀਦ ਕਹਿੰਦਾ ਜਿਹਦੇ ਮੈਂ ਸਿਰ ਤੇ ਸਿੰਘ ਕੱਢੇ ਉਹ ਹਟ ਜਾਣ। ਫਿਰ ਰਾਜੇ ਨੂੰ ਜਾ ਕੇ ਮਿਲਿਆ, ਰਾਜੇ ਨੂੰ ਕਹਿੰਦਾ ਮੈਨੂੰ ਉਪਦੇਸ਼ ਦੇ। ਰਾਜਾ ਕਹਿੰਦਾ ਵੀ ਮੈਂ ਨੀ ਉਪਦੇਸ਼ ਦੇ ਸਕਦਾ, ਸਾਹ ਸਰਫ ਚੰਗਾ ਫਕੀਰ ਹੈ, ਤਾਕ ਪਟਨ ਚ ਰਹਿੰਦਾ, ਉਹਦੇ ਜਾ ਕੇ ਮਿਲ ਫਰੀਦ ਤੇ ਉਹਦਾ ਉਪਦੇਸ਼ ਲੈ। ਤੂੰ ਬਾਹਲੀ ਤਾਕਤ ਵਾਲਾ ਹੈ, ਸ਼ਰਾਬੋ ਸ਼ਰਾਬੀ ਹੋਣ ਨਾ ਮੇਰੇ ਸਿੰਘ ਕਰਤੇ ਸਿਰ ਤੇ, ਮੈਂ ਤੇਰਾ ਬੇੜਾ ਬੰਦ ਕਰਤਾ ਸੀ, ਇਹ ਠੀਕ ਨੀ ਹੈ। ਉਸ ਵੇਲੇ ਸਾਧ ਸੰਗਤ ਜੀ ਵਿਰਾਗ ਨਾਲ ਫਰੀਦ ਸਾਹਿਬ ਜੀ ਨਾਲ ਸ਼ਾਹ ਸਰਫ ਪਾਸ ਨੂੰ ਜਾਣਗੇ ਤੇ ਨਾਲੇ ਉਹ ਵਿਰਾਗ ਨਾਲ ਸ਼ਬਦ ਉਚਾਰਦੇ ਹਨ। ਤਪ ਤਪ ਲੋਹੇ ਲੋਹੇ ਹਾਥ ਮਰੂਰੋ,
ਕਹਿੰਦੇ ਹਨ ਦੇਖੋ ਤਪੱਸਿਆ ਕਰਕੇ ਸਰੀਰ ਨੂੰ ਤਪਾ ਤਪਾ ਕੇ, ਅਗਮ ਦੇ ਨਾਲ ਸਰੀਰ ਨੂੰ ਤਪਾ ਤਪਾ ਕੇ, ਧੂਣੀਆਂ ਪਾ ਪਾ ਕੇ, ਇਸ ਪ੍ਰਕਾਰ ਤਪ ਨੂੰ ਤਪ ਤਪ ਕੇ ਤਪੱਸਿਆ ਕਰਕੇ, ਇਸ ਪ੍ਰਕਾਰ ਅਜੇ ਵੀ ਲੋਹ ਲੋਹ ਕੇ ਸਾੜ ਸਾੜ ਕੇ ਆਪਦੇ ਸਰੀਰ ਨੂੰ ਤਪੱਸਿਆ ਨਾ, ਲੂਹ ਲੂਹ ਕੇ ਸਾੜ ਸਾੜ ਕੇ ਲੋੜਾ ਆ ਗਿਆ। ਕਹਿੰਦੇ ਲੋੜਾ ਆ ਗਿਆ, ਅਜੇ ਵੀ ਇਸ ਪ੍ਰਕਾਰ ਲੁੱਛ ਲੁੱਛ ਕੇ ਆਪਣੇ ਆਪ ਨੂੰ ਤੜਫ ਤੜਫ ਕੇ, ਮੈਂ ਇਸ ਪ੍ਰਕਾਰ ਹੈ ਲੋਹ ਲੋਹ ਕੇ ਸਰੀਰ ਨੂੰ ਸਾੜ ਸਾੜ ਕੇ ਤਪੱਸਿਆ ਦੇ ਨਾਲ, ਭੁੱਖ ਨਾਲ, ਤਿਹਾ ਨਾਲ, ਵਰਤ ਆਦਿ ਰੱਖ ਰੱਖ ਕੇ, ਰੋਜੇ ਰੱਖ ਰੱਖ ਕੇ, ਅਜੇ ਵੀ ਕਹਿੰਦੇ ਇਸ ਪ੍ਰਕਾਰ ਹੈ ਲੈ ਲੋ ਕੇ ਚਾਹ ਚਾਹ ਕੇ ਉਸ ਪਰਮੇਸ਼ਰ ਦੇ ਤਾਈ ਪ੍ਰਾਪਤੀ ਨੀ ਮੈਨੂੰ ਹੋਈ। ਹਾਥ ਮਰੋੜੋ, ਮੈਂ ਆਪਣੇ ਦੋਵੇਂ ਹੱਥ ਮਰੋੜ ਰਿਹਾ ਹਾਂ ਕਿ ਪਛਤਾਵਾ ਕਿ ਹੇ ਪਰਮੇਸ਼ਰ ਹੁਣ ਤਾਈ ਮੈਨੂੰ ਦਰਸ਼ਨ ਕਿਉਂ ਨੀ ਦਿੱਤੇ, ਇਹ ਕੀ ਕਾਰਨ ਹੈ।
ਪਾਗਲ ਹੋਈ ਸੋ ਸਹ ਲੂਰੋ,
ਇਸੇ ਪ੍ਰਕਾਰ ਮਨ ਬੁੱਧ ਹੱਥ ਦੋਵੇਂ ਮਰੋੜ ਕੇ ਮੁਰਝਾ ਰਹੇ ਆ ਸਾਡੇ।
ਪਾਗਲ ਹੋਈ ਸੋ ਸਹ ਲੂਰੋ,
ਬਾਬਲ ਸੰਸਾਰ ਵੱਲੋਂ ਕਮਲੀ ਮੇਰੀ ਬਿਰਤੀ ਹੋ ਗਈ ਹੈ, ਬਾਬਲੀ ਹੋ ਗਈ ਹੈ, ਮੈਂ ਉਸ ਪਤੀ ਅਕਾਲ ਪੁਰਖ ਨੂੰ ਲੋੜਦੀ ਆ, ਚਾਹੁੰਦੀ ਆ ਕਿ ਮੈਨੂੰ ਕਿਵੇਂ ਪ੍ਰਾਪਤ ਹੋਵੇ।
ਐਸਾ ਮਨ ਮੈਂ ਕੀ ਆਰੂ,
ਇਉਂ ਫਿਰ ਦੋਸ਼ ਮਾਰਾ ਤੇ ਰੋਪਣ ਲੱਗੇ ਫਰੀਦ ਜੀ। ਕਹਿੰਦੇ ਹੇ ਸਹਿ ਬਾਦਸ਼ਾਹ, ਤੈਂ ਸਾਡੇ ਔਗਣ ਵੇਖ ਕੇ ਸਾਡੇ ਮਨ ਚ ਆਪਦੇ ਮਨ ਚ ਰੋਸ ਕੀਤਾ। ਇਹ ਸਾਧ ਸੰਗਤ ਜੀ ਫਰੀਦ ਜੀ ਤਪੱਸਿਆ ਕਰ ਰਹੇ ਦਰਿਆ ਦੇ ਕਿਨਾਰੇ, ਉੱਥੇ ਇੱਕ ਬੇੜੀ ਆਦਮੀਆਂ ਦੀ ਭਰੀ ਹੋਈ ਸੀ, ਉਹ ਬੇੜੀ ਆਦਮੀਆਂ ਦੀ ਭਰੀ ਹੋਈ ਜਿਹੜੀ ਸੀ ਉਹਦੇ ਵਿੱਚ ਆਦਮੀ ਉਹ ਬੇੜੀ ਦੇ ਡੁੱਬਣੇ ਕਰਕੇ ਸਾਰੇ ਰੁੜ ਗਏ ਵਿੱਚ ਬੇੜੀ ਦੇ। ਇੱਕ ਬੱਚਾ ਕਿਨਾਰੇ ਨਾਲ ਆ ਲੱਗਾ ਮਰਿਆ ਹੋਇਆ, ਉਹ ਮਾਈ ਜਿੱਥੇ ਫਰੀਦ ਤਪੱਸਿਆ ਕਰਦਾ ਸੀ ਉੱਥੇ ਲਿਆ ਕੇ ਬੈਠ ਗਈ। ਕਹਿੰਦੀ ਜੀ ਮੇਰਾ ਪੁੱਤ ਜਿਉਂਦਾ ਕਰੋ। ਫਰੀਦ ਸਾਹਿਬ ਨੂੰ ਕਹਿ ਸ਼ਰਨ ਆਈ ਹੈ ਕਿਵੇਂ ਕਰੀਏ। ਫਿਰ ਫਰੀਦ ਸਾਹਿਬ ਜੀ ਨੇ ਪਰਮੇਸ਼ਰ ਅੱਗੇ ਦੁਆ ਕੀਤੀ, ਪਰਮੇਸ਼ਰ ਨੇ ਆਗਿਆ ਆਕਾਸ਼ਵਾਣੀ ਨੂੰ ਕਿ ਫਰੀਦਾ ਤੂੰ ਤਪੱਸਿਆ ਦਾ ਕੀਤੀ ਹੈ, ਮਰਿਆ ਹੋਇਆ ਜਿਉਂਦਾ ਦਾ ਹੋਜੂ, ਪਰ ਤੈਨੂੰ ਦਰਸ਼ਨਾਂ ਚ ਬੜਾ ਚਿਰ ਲੱਗੂਗਾ, ਤੂੰ ਇਹ ਕਰਾਮਾਤ ਮੰਗਦਾ ਮੇਰੇ ਪਾਸੋਂ। ਕਹਿਣ ਲੱਗਾ ਜੀ ਕੋਈ ਨੀ, ਇਹ ਬੱਚਾ ਜਿਉਂਦਾ ਕਰ ਦਿਓ ਤੁਸੀਂ, ਮੈਨੂੰ ਤਪੱਸਿਆ ਜਿੰਨੀ ਲਾਓਗੇ ਮੈਂ ਕਰੀ ਜਾਵਾਂਗਾ। ਇਹ ਸੁਣ ਕੇ ਮਹਾਰਾਜ ਜੀ ਨੇ ਆਕਾਸ਼ਬਾਣੀ ਦਾ ਉਹ ਬੱਚੇ ਨੂੰ ਜਿਉਂਦਾ ਕਰਤਾ। ਮਾਈ ਨੂੰ ਜਿੰਨਿਆਂ ਦੇ ਮੁਰਦੇ ਰੁੜ ਗਏ ਸੀ ਉਹ ਸਾਰਿਆਂ ਕੋਲ ਜਾ ਕੇ ਦੱਸਿਆ ਮੇਰਾ ਪੁੱਤ ਜਿਉਂਦਾ ਕਰਦਾ। ਸਾਰੇ ਮੁਰਦੇ ਜਿੱਥੇ ਕਿਤੇ ਘਾਟ ਦੇ ਲੱਗੇ ਲਿਆਂਦੇ, ਲਿਆ ਕੇ ਫਰੀਦ ਦੇ ਪੈਰਾਂ ਚ ਪਾ ਤੇ ਸਾਰਿਆਂ ਨੂੰ ਫਰੀਦ ਨੂੰ ਜਿਉਂਦਾ ਕੀਤਾ। ਉਸ ਵੇਲੇ ਫਿਰ ਮਹਾਰਾਜ 48 ਸਾਲ ਦੀ ਮਿਹਨਤ ਕਰਨੀ ਪਈ ਇਹਨੂੰ, ਤਾਂ ਹੀ ਨੇ ਚਿਰ ਮਗਰੋਂ ਦਰਸ਼ਨ ਹੋਏ ਮਹਾਰਾਜ ਦੇ। ਸੋ ਕਹਿੰਦੇ ਹਨ
ਸਹਿ ਮਨ ਮਹਿ ਕੀ ਯਾਰ,
ਇਹ ਪਰਮੇਸ਼ਰ ਮੈਂ ਭਾਣਾ ਨਾ ਮੰਨਿਆ ਕਰਕੇ ਤਾਂ ਮੇਰੇ ਕਿਸੇ ਪਰਮੇਸ਼ਰ ਰੋਸ ਕੀਤਾ, ਗੁੱਸਾ ਕੀਤਾ ਵੀ ਤੂੰ ਮੁਰਦਿਆਂ ਨੂੰ ਜਿਉਂਦੇ ਕਰਦਾ, ਇਸ ਕਰਕੇ ਤੈਨੂੰ ਛੇਤੀ ਦਰਸ਼ਨ ਨੀ ਦੇਣੇ।
ਮੁਝ ਆਵਗਨ ਸਹਿ ਨਾਹੀ,
ਇਹ ਮਹਾਰਾਜ ਮੇਰੇ ਜੀ ਔਗਣ ਹਨਗੇ, ਇਹ ਪਰਮੇਸ਼ਰ ਤੇਰੇ ਦੋਸ਼ ਨੀ, ਸਾਡੇ ਕਰਮਾਂ ਦਾ ਫਲ ਪ੍ਰਦਾਤਾ ਹੈ ਤੂੰ। ਫਿਰ ਚੇਤਾ ਆ ਗਏ ਮੇਰੇ ਚ ਔਗਣ ਹੈ, ਪਰਮੇਸ਼ਰ ਚ ਦੋਸ਼ ਨਹੀਂ ਹਨ।
ਤੈ ਸਾਹਿਬ ਕੀ ਮੈਂ ਸਾਰ ਨਾ ਜਾਣ,
ਤੂੰ ਸਾਹਿਬਾ ਧਾਣਾ ਮਨਾਉਣ ਵਾਲਾ, ਮੈਂ ਤੇਰੀ ਪਰਮੇਸ਼ਰ ਪ੍ਰਾਪਤੀ ਦੀ ਸਾਰ ਧਾਣਾ ਮਨਾਉਣ ਵਾਲੀ ਨਹੀਂ ਜਾਣ ਸਕਿਆ। ਜਵਾਨੀ ਤਾਂ ਮਹਾਰਾਜ ਚੋਰਾਂ ਦੇ ਨਾਲ ਮਿਲ ਕਰਕੇ ਪੱਠੇ ਪੱਟਣ ਵਾਸਤੇ ਚਲੇ ਗਏ, ਤੇ ਜਦੋਂ ਪੱਠੇ ਚੱਕਣ ਲੱਗੇ ਕਰੰਗ ਦੀ ਆਵਾਜ਼ ਆਈ ਹੱਸੇ ਦੀ, ਕਹਿੰਦੇ ਉਹ ਕਰੰਗਾ ਤੂੰ ਹੱਸਦਾ? ਕਹਿੰਦੇ ਵੇਖ ਲਾ ਇਹ ਕਰੰਗ ਬਲਬ ਮੈਂ ਬਣਿਆ, ਇੱਥੋਂ ਦੀ ਇੱਕ ਸ਼ਾਹੂਕਾਰ ਲੰਘਦਾ ਸੀ ਘੋੜੀ ਤੇ ਚੜਿਆ ਹੋਇਆ, ਤੇ ਮੈਂ ਸੀ ਉਹ ਸ਼ਾਹੂਕਾਰ, ਇੱਕ ਉਹਦੀ ਰਕਾਬ ਵਿੱਚ ਸਿੱਟਾ ਅੜ ਗਿਆ ਸੀ, ਇਹ ਜ਼ਮੀਨਦਾਰ ਦਾ ਹੀ ਚੰਗੀ ਕਿਰਤ ਕਰਨ ਵਾਲਾ, ਉਹ ਸਿੱਟਾ ਮੈਂ ਮਲ ਕੇ ਚੱਬ ਲਿਆ, ਤੇ ਉਸ ਦੇ ਵੱਡੇ 12 ਸਾਲ ਬਲਬ ਬਣ ਕੇ ਮੈਨੂੰ ਇੱਥੇ ਵਗਣਾ ਪਿਆ ਇਹਦੇ ਖੇਤ ਵਿੱਚ, ਤੇ ਹੁਣ ਜਿਹੜਾ ਬਾਕੀ ਫੂਸ ਡਿੱਗ ਗਿਆ ਸੀ ਉਸ ਦੀ ਇਵਜ ਵਿੱਚ ਮੈਂ ਇਹਨੂੰ ਕਰੰਗ ਨੂੰ ਇੱਥੇ ਰਾਖੀ ਵਾਸਤੇ ਰੱਖਿਆ ਹੋਇਆ। ਤੂੰ ਦੱਸ, ਤੂੰ ਇਹ ਪੰਡਾਂ ਚੋਰਾਂ ਨਾਲ ਮਿਲ ਕੇ ਬੰਨ ਲਈਆਂ, ਤੇਰਾ ਕੀ ਹਾਲਤ ਹੋਊ? ਫਰੀਦ ਨੇ ਉੱਥੇ ਹੀ ਢੇਰੀ ਕਰਤੀ ਸੀ। ਇਸ ਪ੍ਰਕਾਰ ਸਾਧ ਸੰਗਤ ਜੀ,
ਚੋਰ ਖੋਏ ਪਾਛਾ,
ਉਹ ਜਵਾਨੀ ਚੋਰਾਂ ਦੀ ਕੁਸੰਗਤ ਪੈ ਗਈ ਸੀ, ਇਹਨਾਂ ਦੇ ਨਾਲ ਗਏ ਸੀ ਇੱਕ ਦਿਨ, ਜਦੋਂ ਆਦਮੀ ਦੇ ਭਾਗ ਜਾਗਣ ਕੰਧਾਂ ਵੀ ਉਪਦੇਸ਼ ਦਿੰਦੀਆਂ। ਇਸ ਪ੍ਰਕਾਰ ਗੁਰੂ ਕਲਗੀ ਧਰ ਜੀ ਨੂੰ ਬਚਨ ਕੀਤੇ ਹੈ, ਜਿਵੇਂ ਧੰਨੇ ਨੂੰ ਉਪਦੇਸ਼ ਮਿਲਿਆ ਸੀ, ਇਵੇਂ ਇਸ ਪ੍ਰਕਾਰ ਫਰੀਦ ਨੂੰ ਵੀ ਉਪਦੇਸ਼ ਕਰਨ ਤੋਂ ਮਿਲਿਆ ਸੀ। ਇਸ ਪ੍ਰਕਾਰ ਕਹਿੰਦੇ ਨੇ, ਹੇ ਮਹਾਰਾਜ, ਜਵਾਨੀ ਸ਼ੌਂਕ ਅਵਸਥਾ ਵਾਲੀ ਜਿਹੜੀ ਸੀ, ਉਹ ਜਵਾਨੀ ਨੂੰ ਗਵਾ ਕੇ ਹੁਣ ਪਿੱਛੋਂ ਪਛਤਾਪ ਕਰਦੇ ਹਾਂ, ਉਹਦੇ ਦਰਸ਼ਨ ਨਹੀਂ ਹੁੰਦੇ ਸਾਨੂੰ। ਇਸੇ ਪ੍ਰਕਾਰ ਜੋਬਨ ਅਸਲੀ ਸੰਪਦਾ ਵਿੱਚ ਗਵਾ ਕੇ ਪਿੱਛੋਂ ਹੁਣ ਪਛਤਾਪ ਕਰਦੇ ਹਾਂ, ਸ਼ੌਂਕ ਦੁਨੀਆਂ ਦੇ ਸੁਭਾਵਾਂ ਚ ਲਾ ਛੱਡਿਆ। ਫਰੀਦ ਸਾਹਿਬ ਦਾ ਤਪੱਸਿਆ ਨਾਲ ਸਾਧ ਸਿੰਘ ਜੀ ਬਾਹਲਾ ਹੀ ਕਾਲਾ ਹੋਇਆ ਸੀ, ਅਤੇ ਉਸ ਵੇਲੇ ਸ਼ਾਹ ਸਰਹੂ ਕਿਨਾਰੇ ਤੇ ਬੈਠਾ ਸੀ, ਉਹਦੇ ਕੋਲੇ ਜਦੋਂ ਗਏ ਤੇ ਉਹ ਕਹਿਣ ਲੱਗਾ, ਕੋਇਲ ਦਾ ਅਨੁਕਤੀ ਅਲੰਕਾਰ ਦੁਆਰਾ ਕਿਹਾ, ਇਹ ਕਾਲੀਏ ਕੋਇਲੇ ਤੂੰ ਕਿਹੜੇ ਗੁਣਾ ਕਰਕੇ ਕਾਲੀ ਹੋ ਗਈ ਹੈ? ਫਰੀਦ ਨੂੰ ਸੋਚਿਆ ਕਾਲੀ ਵਿਚਾਰੀ ਕੋਇਲ ਨੂੰ ਕੀ ਸਿੱਖਿਆ, ਇਹ ਕੀ ਉੱਤਰ ਦੇ ਰਿਹਾ ਹੈ, ਅਤੇ ਇਹ ਤਾਂ ਮੈਨੂੰ ਕਹਿ ਰਿਹਾ। ਫਰੀਦ ਅਨੁਕਤ ਅਲੰਕਾਰ ਨਾਲ ਕਹਿੰਦਾ ਕੋਇਲ ਨੂੰ ਤੇ ਕਹਿੰਦਾ ਮੈਨੂੰ ਹੈ। ਉਸ ਵੇਲੇ ਫਰੀਦ ਨੂੰ ਸਮਝਿਆ ਵੀ ਮੈਨੂੰ ਇਹ ਕਾਲੀ ਕੋਇਲ ਦੀ ਨਹੀਂ ਆਈ, ਤਪੱਸਿਆ ਨਾਲ ਹੋਈ ਦਾ ਕਾਲੇ ਮਹਿੰਦੇ ਕੱਪੜੇ, ਕਾਲਾ ਮਹਿੰਦਾ ਵੇਸ, ਗੁਨੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼, ਇਹ ਮੈਨੂੰ ਕਾਲੀ ਕੋਇਲ ਕਹਿ ਰਿਹਾ ਹੈ। ਸੁਖ ਫਰੀਦ ਸਾਹਿਬ ਜੀ ਉੱਤਰ ਦਿੰਦੇ ਆ ਸੁਣ ਕੇ ਸ਼ਾਹ ਸਰਫ ਨੂੰ,
ਆਪਣੇ ਪ੍ਰੀਤਮ ਕੇ ਹਾਂ ਬਿਰਹਿ ਜਾਲੀ,
ਇਹ ਸਖੀ ਉਹ ਮੈਂ ਜਿਹੜੀ ਕਾਲੀ ਕੋਲ ਹੋ ਰਹੀ ਹੈ, ਕਿਹੜੇ ਗੁਣ ਤਪੱਸਿਆ ਕਰਕੇ ਜਿਹੜੀ ਕਾਲੀ ਮੇਰੀ ਦੇਹ ਹੋਈ ਹੈ, ਮੈਂ ਆਪਣੇ ਪ੍ਰੀਤਮ ਅਕਾਲ ਪੁਰਖ ਖੁਦਾ ਦੇ ਜਦੋਂ ਪ੍ਰੇਮ ਵਿੱਚ ਜਾਲੀ ਹੋਈ ਹੈ, ਵਿਛੋੜੇ ਵਿੱਚ, ਤੇ ਕਦੋਂ ਮੈਨੂੰ ਦਰਸ਼ਨ ਹੋਣ, ਕਿਉਂ ਭੁੱਖਾ ਤਿਹਾ ਰਹੇ ਤਪੱਸਿਆ ਕਰਦੇ ਵੀ, ਇਹ ਮੇਰੀ ਕਾਲੀ ਹੋ ਗਈ ਹੈ।
ਬਿਰਹਿ ਬਿਹੂਨ ਕਤਹਿ ਸੁਖ ਪਾਏ,
ਇਹ ਸੰਗੀ ਸਦੀ ਤੋਂ ਬਗੈਰ ਕਿਸ ਪ੍ਰਕਾਰ ਜੀਵ ਸੁਖ ਪਾ ਸਕਦਾ ਹੈ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ?
ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾ,
ਸੰਤ ਸ਼ਾਹ ਸਾਹਿਬ ਜੀ ਬੋਲੇ, ਫਿਰ ਫਰੀਦ ਜੇ ਪਰਮੇਸ਼ਰ ਕਰਤਾਲੂ ਹੋਵੇ ਤਾਂ ਵਾਹਿਗੁਰੂ ਆਪਦੇ ਨਾਲ ਮੇਲ ਲਵੇ। ਅੱਗੋਂ ਫਰੀਦ ਸਾਹਿਬ ਬੋਲਿਆ, ਕਹਿੰਦੇ ਜੀ ਵਿਧਨ ਖੂਹੀ ਮੁੰਦ ਅਕੇਲੀ, ਵਿਧਨ ਦੁਖਦਾਇਕ ਸੰਸਾਰ ਖੂਹੀ ਹੈ, ਇਹਦੇ ਚ ਮੈਂ ਮੁੰਦ ਮੁਗਧ ਅਗਿਆਤ ਸ਼ੌਂਕ ਵਾਲੀ ਜੋਗਨ ਵਾਲੀ ਅਕੇਲੀ ਕੱਲੀ ਮੇਰੀ ਜਿੰਦ ਹੈ ਸੰਸਾਰ ਰੂਪੀ ਖੂਹੀ ਵਿੱਚ, ਜਿਹੜੀ ਦੁੱਖਾਂ ਦੁਖਦਾਇਕ ਖੂਹੀ ਹੈ ਸੰਸਾਰ।
ਨਾ ਕੋ ਸਾਥੀ ਨਾ ਕੋ ਬੇਲੀ,
ਇਹ ਸ਼ਾਹ ਸਰਬ ਜੀ ਨਾ ਕੋਈ ਮੇਰਾ ਸਾਥੀ ਹੈ ਇੱਥੇ ਇਸ ਲੋਕ ਦਾ, ਨਾ ਕੋਈ ਬੇਲੀ ਮੇਰਾ ਮਿੱਤਰ ਹੈ ਪਰਲੋਕ ਦਾ ਸਹਾਇਕ ਹੈ।
ਪਰ ਕਿਰਪਾ ਪ੍ਰਭ ਸਾਧ ਸੰਗ ਮੇ,
ਸ਼ਾਹ ਸਰਫ ਵੱਲੋਂ ਉੱਤਰ ਆਇਆ, ਹੇ ਫਰੀਦ, ਜਦੋਂ ਕਿਰਪਾ ਦ੍ਰਿਸ਼ਟੀ ਕਰਕੇ ਵਾਹਿਗੁਰੂ ਨੇ ਸਾਧ ਸੰਗ ਦੇ ਨਾਲ ਬਿਰਤੀ ਮੇਲ ਦਿੱਤੀ,
ਤਾਂ ਫਿਰ ਦੇਖਾਂ ਤਾਂ ਮੇਰਾ ਅਲੋਭੀ,
ਜਦੋਂ ਮੈਂ ਫਿਰ ਕੇ ਸੰਸਾਰ ਵੱਲੋਂ ਉਲਟ ਕੇ ਵੇਖਿਆ ਤਾਂ ਮੇਰਾ ਅੱਲਾ ਜੋ ਪਾਕ ਰੂਪ ਪਵਿੱਤਰ ਹੈ, ਉਹ ਮੇਰਾ ਬੇਲੀ ਹੈ, ਮਿੱਤਰ ਹੈ, ਸਹਾਇਕ ਹੈ।
ਬਾਟ ਹਮਾਰੀ ਖੜੀ ਉਡੀਨੀ,
ਫਰੀਦ ਸਾਹਿਬ ਜੀ ਕਹਿੰਦੇ ਮੇਰੀ ਸਾਡੀ ਬਾਟ ਜਿਹੜੀ ਫਕੀਰਾਂ ਦੀ ਹੈ, ਇਹ ਬੜੀ ਖੜੀ ਅਤਿਅੰਤ ਉਡੀਨੀ ਉਦਾਸੀਨ ਹੈ, ਉਦਾਸਦਾਈ ਵਾਲੀ ਤੇ ਦੁੱਖ ਉਠਾਉਣ ਵਾਲੀ ਹੈ, ਜਬ ਤਕ ਆਦਿਕ ਜੋਧਣੀਆਂ ਕਰਨੀਆਂ, ਇਹ ਬੜੀ ਉਡੀਕ ਵਾਲੀ ਸਾਡੀ ਰਸਤਾ ਹੈ।
ਬਹੁਤ ਪੀ।
ਇਹ ਸ਼ਾਹ ਸ਼ਰਫ ਖੰਡੇ ਨਾਲ ਵੀ ਤਿੱਖੀ ਹੈ, ਫਕੀਰਾਂ ਦੀ ਜਿਹੜੀ ਕਾਰਨ ਹੈ। ਇਹਦੇ ਬਹੁਤ ਸਾਰੀ ਇਦੂ ਪੀਣੀ ਬਰੀਕ ਹੈ। ਉਸ ਉੱਪਰ ਸਾਡਾ ਮਾਰਾ ਮਾਰਗ ਰਸਤਾ ਹੈ, ਜੋ ਇਹਦੀਆਂ ਮਿਹਨਤਾਂ ਕਰਦੇ
ਹਾਂ।
ਕਹਿੰਦੇ ਆ ਸ਼ਾਹ ਸ਼ਰੂ ਜੀ, ਇਹ ਸੇਖ ਫਰੀਦ ਸਵੇਰਾ ਸੋਹਣਾ ਮੁਰਖਾ ਜਿੰਦਾ ਵੇਲਾ ਮਿਲਿਆ, ਇਹ ਚ ਵਾਹਿਗੁਰੂ ਦਾ ਭਗਤੀ ਸਾਹਿਬ ਗਿਆਨ ਦਾ ਮਾਰਗ ਸੰਭਾਲਣਾ ਕਰ। ਤਾਂ ਸੁਣ ਕੇ ਫਰੀਦ ਸਾਹਿਬ ਕਹਿੰਦੇ, ਦੱਸੋ ਮਹਾਰਾਜ ਕਿਸ ਪ੍ਰਕਾਰ ਸੰਭਾਲਾਂ। ਤਾਂ ਫੇਰ ਬਾਤ ਹਮਾਰੀ
ਖਰੀ
ਭਾਈ, ਹਮਾਰੀ ਸਾਡੀ ਭਾਵ ਭਗਤੀ ਜਿਹੜੀ ਵਾਟ ਹੈ, ਇਸ ਖਰੀ ਅਤਿਆਂਤੀ ਦੁਨੀਆਂ ਤੋਂ ਉਦਾਸੀਨ ਰੱਖਣ ਵਾਲੀ ਹੈ, ਦੁਨੀਆਂ ਦੇ ਦੁੱਖ ਨੂੰ ਉੱਚਾ ਕਰਨ ਵਾਲੀ ਹੈ, ਤੇ ਪਰਮੇਸ਼ਰ ਦੀ ਉਡੀਕ ਚਲਾਉਣ ਵਾਲੀ ਇਹ ਸਾਡਾ ਰਸਤਾ ਹੈ ਭਗਤੀ ਦਾ। ਇਹ ਖੰਡੇ ਦੇ ਨਾਲੋਂ ਵੀ ਖੰਡੇ ਦੀ ਧਾਰਨਾ ਮਾਣ ਮੋਹ ਤਾਣ ਮੋਹ ਮਾਣ ਮੋਹ ਮੇਲ ਵਰਜਿਤ, ਮਾਣ ਤੇ ਮੋਹ ਨੂੰ ਤੇ ਮੇਲ ਤੇ ਨੂੰ ਛੱਡਣਾ, ਇਹ ਮਾਰ ਖੰਡੇ ਧਾਰ ਹੈ। ਇਹ ਮਾਣ ਨੂੰ ਛੱਡਣਾ, ਮੋਹ ਨੂੰ ਛੱਡਣਾ, ਇਹਦੇ ਨਾਲ ਤਿੱਖੀ ਹੈ ਭਗਤੀ ਦੀ। ਖੰਡਿਓ ਖੰਡੇ ਨਾਲ ਵੀ ਤਿੱਖੀ ਹੈ ਭਗਤੀ ਦਾ ਮਾਰ, ਗੁਰਸਿੱਖੀ ਬਰੀਕ ਹੈ। ਭਾਈ ਗੁਰਦਾਸ ਨੇ ਕਿਹਾ, ਖੰਡੇ ਧਾਰ ਗਲੀ ਅੱਜ ਭੀੜੀ, ਉੱਤੇ ਟਿਕ ਉੱਥੇ ਟਿਕਣਾ ਪੁਣਾ ਚੱਲ ਨਾ ਸਕੇ ਉੱਪਰ ਕੀੜੀ। ਕੀੜੀ ਜਿਵੇਂ ਮਾਣ ਰੱਖ ਕੇ, ਕੀੜੀ ਜਿਵੇਂ ਡੰਗ ਮਾਰਦੀ ਹੈ, ਸਰਾਫ ਦੇਣ ਵਾਲੇ ਬਣ ਕੇ ਵੀ ਉਸ ਰਾਹ ਨਹੀਂ ਚੱਲ ਸਕੀਗਾ। ਉਹ ਖੰਡੇ ਦੀ ਧਾਰਨਾ ਤਿੱਖੀ ਹੈ, ਮਾਣ ਤੇ ਮੋਹ ਤੇ ਮੇਲ ਤੇਲ ਛੱਡਣੀ ਹੈ, ਬਹੁਤ ਪੀਣੀ ਬਰੀਕ ਸੂਖਮ ਵਿਰਤੀ ਕਰਨੀ ਪੈਂਦੀ ਬ੍ਰਹਮਾਕਾਰ, ਉਹ ਮਾਣ ਤੋਂ ਰਹਿਤ ਕਰਕੇ ਇਸ ਪ੍ਰਕਾਰ ਇਸ ਰਸਤੇ ਚੱਲੀ ਦਾ ਹੈ। ਉਸ ਸੰਸਾਰ ਤੋਂ ਉੱਪਰ ਹੋ ਕੇ ਗਿਆਨ ਭਗਤੀ ਦੇ ਸਹਿਤ ਹੋ ਕੇ ਜਿਹੜਾ ਰਸਤਾ ਚੱਲਣਾ ਸਾਡਾ ਗਿਆਨ ਭਗਤੀ ਸਹਿਤ, ਗਿਆਨ ਦਾ ਇਹ ਰਸਤਾ ਹੈ ਸਾਡਾ ਇਹ ਫਰੀਦ ਜੀ। ਸ਼ੇਖ ਫਰੀਦ ਜੀ, ਹੇ ਸ਼ੇਖ ਫਰੀਦਾ, ਤੂੰ ਵੀ ਸਵੇਰਾ ਸੋਹਣਾ ਵੇਲਾ ਤੈਨੂੰ ਮਿਲਿਆ ਮਨੁੱਖਾ ਜਨਮ ਦਾ। ਸਵੇਰਾ ਸੀਗਰ ਗਿਆਨ ਦਾ ਮਾਰਗ ਹੈ, ਭਗਤੀ ਦਾ ਮਾਰਗ ਹੈ, ਇਹਨੂੰ ਸੰਭਾਲ ਕੇ ਤੂੰ ਵੀ ਚੱਲ, ਇਹ ਆਪਣੇ ਆਪ ਨੂੰ ਸਵੇਰਾ ਸਵਾਰ ਲੈ।
ਲਲਤ ਪੀੜਾ ਬੰਦ ਨਾ ਸਕਿਓ।
ਉਹ ਫਰੀਦ ਸਾਹਿਬ ਜੀ ਜਿਸ ਵਕਤ ਦਰਿਆ ਤੋਂ ਪਾਰ ਹੋਣ ਚਾਹੁੰਦੇ ਸੀ, ਉਸ ਵੇਲੇ ਸਬਦ ਸਲੋਕ ਸਬਦ ਉਚਾਰਿਆ। ਸ੍ਰੀ ਗੁਰੂ ਨਾਨਕ ਦੇਵ ਜੀ ਜੋ ਪਾਕ ਪਟਨ ਚ ਗਏ ਹੈ, ਉਹਨਾਂ ਨੂੰ ਪ੍ਰਸ਼ਨ ਕੀਤੇ ਹੈ, ਬੇੜਾ ਬੰਦ ਨਾ ਸਕਿਓ, ਬੰਧਨ ਕੀ ਵੇਲਾ। ਸੰਗਤਾਂ ਨੇ ਕਿਹਾ ਹੈ, ਜਪ ਤਪ ਕਾ ਬੰਦ ਵੇੜਨਾ ਇੱਕ ਲੰਘੇ ਵੇਲਾ, ਉਹ ਸ਼ਬਦ ਚ ਉੱਤਰ ਦਿੱਤੇ ਹਨ। ਇਹ ਸ਼ਬਦ ਅਰਥ ਸੁਣੋ ਹੁਣ,
ਬੇੜਾ ਬੰਦ ਨਾ ਸਕਿਓ।
ਇਹ ਜੀਵ ਜਪ ਤਪ ਦਾ ਬੇੜਾ ਬੰਨਣਾ ਸੀ, ਬੇੜਾ ਪਰਮੇਸ਼ਰ ਦੇ ਸਿਮਰਨ ਭਜਨ ਦਾ ਬੰਨਣਾ ਸੀ, ਬੇੜਾ ਗਿਆਨ ਰੂਪੀ ਬੇੜਾ ਬੰਨਣਾ ਸੀ। ਇਹ ਬੰਨਣ ਦਾ ਵਕਤ ਸੀ ਤੇਰਾ ਮਨੁੱਖਾ ਜਨਮ ਵਿੱਚ, ਬੇੜਾ ਸਰੀਰ ਨੂੰ ਵਿਸ਼ਿਆਂ ਵੱਲੋਂ ਬੰਨਣਾ ਸੀ, ਰੋਕਣਾ ਸੀ ਕਾਮ ਕ੍ਰੋਧ ਆਦਿ ਵੱਲੋਂ, ਇਹ ਤੂੰ ਬੰਨ ਨਾ ਸਕਿਆ।
ਬੰਧਨ ਕੀ
ਵੇਲਾ, ਬੰਨਣ ਦਾ ਤੇਰਾ ਵੇਲਾ ਸੀ ਮਨੁੱਖਾ ਜਨਮ, ਇਹ ਜਪ ਤਪ ਦਾ ਸੋਹਣਾ ਬੇੜਾ ਬੰਨਣਾ ਸੀ, ਸਰੀਰ ਨੂੰ ਵਿਸ਼ਿਆਂ ਵੱਲੋਂ ਰੋਕ ਕੇ ਰੱਖਣਾ ਸੀ। ਜਦੋਂ ਭਾਈ ਸਰੋਵਰ ਭਰੇਗਾ ਤੇ ਭਰ ਕੇ ਉਛਾਲਾ ਮਾਰੇਗਾ,
ਤਰਨ ਦੁਹੇਲਾ,
ਉਹਨੂੰ ਤੈਨੂੰ ਤਰਨਾ ਬੜਾ ਦੁਖਦਾਇਕ ਹੋਵੇਗਾ। ਭਰ ਜਾਏਗਾ ਜਿਹੜਾ ਬਾਲਕਪਣੇ ਵਿੱਚ ਖੁਰਾਕਾਂ ਖਾਧੀਆਂ ਹਨ, ਉਹ ਸਰ ਸੰਖੇਪ ਜੀ ਸਰ ਸਰੀਰ ਹੈ ਜਿਹੜਾ, ਇਹ ਸਰੋਵਰ ਦੀ ਨਿਆਈ ਪਦਾਰਥਾਂ ਨਾਲ ਖੁਰਾਕਾਂ ਨਾਲ ਜਿਹੜਾ ਬਲ ਦੇ ਨਾਲ ਭਰ ਜਾਣਾ ਹੈ, ਬਾਲਕ ਅਵਸਥਾ ਹੀ ਕੁਸ਼ਮਲ ਅਵਸਥਾ ਪ੍ਰਾਪਤ ਹੋ ਜਾਣੀ ਹੈ। ਇਸ ਪ੍ਰਕਾਰ ਪਦਾਰਥਾਂ ਨੂੰ ਖਾ ਖਾ ਕੇ ਜੇ ਅਸੀਂ ਜ਼ੋਰ ਭਰ ਜਾਣਾ, ਤੇ ਜਿਵੇਂ ਸੁੱਤੇ ਪਏ ਹੁੰਦੇ ਆਦਮੀ ਜਾਗ ਪੈਂਦੇ, ਕਾਮ ਕ੍ਰੋਧ ਬਾਲਕ ਅਵਸਥਾ ਸੁੱਤੇ ਪਏ ਹੁੰਦੇ ਹੈ, ਜਦੋਂ ਜੁਆ ਅਵਸਥਾ ਆਉਂਦੀ ਹੈ ਉਸ ਵੇਲੇ ਜਿਹੜਾ ਬਾਲਕ ਅਵਸਥਾ ਖੁਰਾਕਾਂ ਖਾਧੀਆਂ ਹੈ, ਇਹ ਸਰਵਰ ਸਰੋਵਰ ਦੀ ਨਿਆਈ ਜਦੋਂ ਜਵਾਨੀ ਨੂੰ ਉਛਾਲਾ ਮਾਰਿਆ, ਉਸ ਵੇਲੇ ਕਾਮੀ ਕ੍ਰੋਧੀ ਲੋਭੀ ਮੋਹੀ ਹੋ ਰਹੇਗਾ, ਹਰ ਵਕਤ ਵਕਾਰਾਂ ਜੀ ਫਸਿਆ ਰਹੇਗਾ, ਉਦੋਂ ਤੈਨੂੰ ਤਰਨਾ ਸੰਸਾਰ ਤੋਂ ਬੜਾ ਦੁਹਿਲਾ ਕਠਿਨ ਹੋਵੇਗਾ, ਬਹੁਤ ਔਖਾ ਹੋਵੇਗਾ, ਤਰਿਆ ਨਹੀਂ ਜਾਣਾ। ਜਾਂ ਜਵਾਨੀ ਰੂਪੀ ਸਰੋਵਰ ਜਦੋਂ ਵਕਾਰਾਂ ਦੇ ਨਾਲ ਭਰ ਜਾਏਗਾ, ਉਸ ਵੇਲੇ ਬਿਰਧ ਅਵਸਥਾ ਆਵੇਗੀ। ਜਵਾਨੀ ਰੂਪ ਸਰੋਵਰ ਜਦੋਂ ਭਰ ਗਿਆ ਤੇਰਾ ਸਰੀਰ ਵਿਸ਼ਿਆਂ ਦੇ ਨਾਲ, ਤੇ ਬਿਰਧ ਅਵਸਥਾ ਵਿਚ ਜਦੋਂ ਰੋਗਾਂ ਨੂੰ ਇਸ਼ਾਰਾ ਮਾਰਿਆ
ਸਭ ਤਰਨ ਤੂੰ
ਸੰਸਕਾਰ ਵਿਸ਼ਿਆਂ ਦੇ ਤੇਰੇ ਅੰਦਰ ਬਣੇ ਰਹਿਣਗੇ, ਉਹ ਹਟਣੇ ਨੀ। ਤਰਨਾ ਸੰਸਾਰ ਤੋਂ ਬੜਾ ਦੁਹਿਲਾ ਕਠਿਨ ਹੋਵੇਗਾ ਤੇਰਾ,
ਹੱਥ ਨਾ ਲਾ।
ਸੰਸਾਰ ਰੂਪੀ ਸਰੋਵਰ ਭਰਿਆ ਹੋਇਆ ਵਾਰ ਉੱਪਰ ਪਾਣੀ ਦੇ ਨਾਲ, ਪਾਣੀ ਵਿਸ਼ਿਆ ਰੂਪੀ ਪਾਣੀ ਦੇ ਸੰਸਕਾਰ ਹੈ ਜਿਹੜੇ, ਇਹ ਤੋਂ ਤਰਨਾ ਬੜਾ ਕਠਿਨ ਹੋਵੇਗਾ ਤੇਰਾ। ਉਧਰ ਕਿਹਾ ਨਾ ਸਰਵਰ ਨਾ ਉਛਲੈ, ਐਸਾ ਪੰਥ ਦੁਹਿਲਾ ਸਰਵਰ ਉਤਰ ਦਿੱਤਾ ਹੈ।
ਹੱਥ ਨਾ ਲਾਏ ਕਸੁੰਬੜਾ,
ਇਹ ਭਾਈ ਕਸੁੰਬੜਾ ਹੈ, ਅੱਗ ਦਾ ਨਾਂ ਹੈ ਪਛੋਂ ਦੇ ਵਿਚ। ਇਹ ਕੁਸੁੰਬੇ ਨੂੰ ਹੱਥ ਅੱਗ ਨੂੰ ਹੱਥ ਨਾ ਢਾਈ ਲਾਈ ਤੂੰ, ਇਹ ਬੱਚੇ ਅੱਗ ਵਿਚ ਹੱਥ ਪਾਉਣ ਪੈਂਦੇ।
ਜਲ ਜਾਸੀ ਢੋਲਾ,
ਇਹ ਢੋਲਾ ਨਾ ਪਿਆਰੇ ਦਾ, ਇਹ ਪਿਆਰਿਆ ਜਲ ਜਾਏਗਾ ਜੇ ਅੱਗ ਨੂੰ ਹੱਥ ਲਾਵੇਗਾ। ਪ੍ਰਕਾਰ ਕਾਲੇ ਕੇਸ ਜਿਹੜੇ ਆ ਉਸਲੀ ਇਹ ਧੂਏ ਦੀ ਨਿਆਈ ਹਨ, ਰੂਪ ਜਿਹੜਾ ਅੱਗ ਦੀ ਮਾਈਦੀ ਦੀ ਨਿਆਈ ਹੈ, ਇਹਨੂੰ ਹੱਥ ਨਾ ਲਾਈ, ਮਨ ਦਾ ਸੰਕਲਪ ਨਾ ਭੋਗਾਂ ਵਿਚ ਲਾਈ, ਇਹ ਚ ਪੈ ਕੇ ਸੜ ਜਾਏਗਾ। ਇਹ ਢੋਲਣ ਪਿਆਰਿਆ ਵਿਸ਼ਿਆਂ ਦੀ ਸੰਗਤ ਨਾ ਕਰੀ ਕਦੇ, ਇਹ ਅੱਗ ਦੀ ਨਿਆਈ ਹੈ ਸਾੜਨ ਵਾਲੇ। ਇਸੇ ਪ੍ਰਕਾਰ
ਹੱਥ ਨਾ ਲਾਏ ਕਸੁੰਬੜਾ,
ਕਸੁੰਬੇ ਦੀਆਂ ਕਲੀਆਂ ਹੁੰਦੀਆਂ ਸਾਧ ਸੰਗਤ ਜੀ, ਜਿਹੜੇ ਕਸੁੰਬਾ ਉਹਦੇ ਪੋਠੋਵਾਰ ਚ ਗੁਜਰਾਤ ਵਗੈਰਾ ਚ ਲੋਕ ਬੀਜਿਆ ਕਰਦੇ, ਉਹ ਵੇਖਿਆ ਕਸੁੰਬੇ ਬਹੁਤ ਵੱਡੇ ਵੱਡੇ ਫੁੱਲ ਹੁੰਦੇ ਹਨ, ਉਹਨਾਂ ਦੀਆਂ ਕਲੀਆਂ ਪਹਿਲੀਆਂ ਝੂਠੀਆਂ ਹੁੰਦੀਆਂ। ਜੇ ਝੂਠੀਆਂ ਕਲੀਆਂ ਵੀ ਚੁਟਕੀਆਂ ਦੇ ਨਾਲ ਉਹ ਲੋਕ ਨਾਨਾ ਕੱਢ ਦੇਣ, ਉਹਨਾਂ ਚ ਚੰਗੇ ਰੰਗਦਾਰ ਕਲੀਆਂ ਵਿੱਚੋਂ ਆਉਂਦੀਆਂ ਨੇ, ਉਹ ਵਿੱਚੇ ਰੰਗਦਾਰ ਕਲੀਆਂ ਸੜ ਜਾਂਦੀਆਂ। ਇਸ ਕਰਕੇ ਹੱਥ ਲਾ ਕੇ ਪਹਿਲੀਆਂ ਜਿਹੜੀਆਂ ਝੂਠੀਆਂ ਕਲੀਆਂ ਉਹ ਕੱਢਣੀਆਂ ਪੈਂਦੀਆਂ, ਤੇ ਫੇਰ ਚੰਗੀਆਂ ਜਿਹੜੀਆਂ ਕਲੀਆਂ ਵਿੱਚੋਂ ਰੰਗਦਾਰ ਨਿਕਲਦੀਆਂ। ਇਸੇ ਪ੍ਰਕਾਰ
ਹੱਥ ਨਾ ਲਾਏ ਕਸੁੰਬੜਾ,
ਇਹ ਜੀਵ ਕਸੁੰਬੜੇ ਦੀ ਨਿਆਈ ਜੇ ਤੂੰ ਕਰਕੇ ਤੇਰੇ ਅੰਦਰ ਹੱਥ ਨਾ ਲਾਉਣ ਦਾ ਮਨ ਦਾ ਸਾਧਨ ਕਰਨ, ਜਿਹੜੇ ਮਨ ਦੇ ਨਾਲ ਸਾਧਨ ਕਰਨੇ ਹੈ, ਇਹ ਹੱਥ ਨਾ ਲਾਵੇਗਾ।
ਚੱਲ ਜਾ ਸੀ ਢੋਲਾ,
ਇਹ ਜਿਹੜੀਆਂ ਮੰਦ ਵਾਸ਼ਨਾ ਇਹ ਝੂਠੀਆਂ ਕਲੀਆਂ ਤੇਰੇ ਅੰਦਰ, ਇਹ ਕਾਮ ਕ੍ਰੋਧ ਆਦਿਕ ਪੈਦਾ ਹੋਣੇ ਜਿਹੜੇ, ਇਹ ਤੂੰ ਜੇ ਨਾ ਕੱਢੇਗਾ ਨਾ ਸਾਧਨਾ ਰੂਪੀ ਹੱਥਾਂ ਦੇ ਨਾਲ ਮਨ ਦੇ ਨਾਲ, ਫਿਰ ਸੁਭ ਗੁਣਾ ਰੂਪੀ ਜਿਹੜੀਆਂ ਕਲੀਆਂ ਚੰਗੀਆਂ ਰੰਗਦਾਰ ਹੈ ਉਹ ਵਿੱਚੇ ਹੀ ਜਲ ਜਾਣਗੀ। ਤੈਨੂੰ ਚਾਹੀਦਾ ਕਿ ਝੂਠੀਆਂ ਕਲੀਆਂ ਜਿਹੜੀਆਂ ਆਖਰੀ ਸਪਦਾਂ ਨੂੰ ਨਿਵਰਤ ਕਰੇ, ਮਨ ਦੇ ਸਾਧਨ ਨੂੰ ਕਰਕੇ ਹੱਥੋਂ ਨਾਲ, ਤੇ ਫਿਰ ਤੇਰੇ ਅੰਦਰ ਸੁਭ ਗੁਣਾ ਰੂਪੀਆਂ ਸੋਹਣੀਆਂ ਕਲੀਆਂ ਨਿਕਲੋ ਰੰਗਦਾਰ, ਤੈਨੂੰ ਪਰਮੇਸ਼ਰ ਦਾ ਰੰਗ ਚੜ ਜਾਵੇ। ਤੀਜਾ ਇਸੇ ਪ੍ਰਕਾਰ ਹੋਰ ਹੈ,
ਹੱਥ ਨਾ ਲਾਏ ਕਸੁੰਬੜਾ,
ਕਸੁੰਬੇ ਦਾ ਰੰਗ ਝੂਠਾ ਹੁੰਦਾ, ਇਹਨੂੰ ਕਹਿੰਦੇ ਹੱਥ ਨਾ ਲਾ ਝੂਠਾ ਜਾਣ ਕੇ।
ਜਲ ਜਾਸੀ ਢੋਲਾ,
ਜਦੋਂ ਜਲ ਪੈ ਗਿਆ ਢੋਲਾ ਪਿਆਰਿਆ ਉਦੋਂ ਹੀ ਚਲਿਆ ਜਾਣਾ, ਡੱਬ ਖੜਬਾ ਹੋ ਜਾਣਾ ਰੰਗ। ਮਜੀਠੀ ਰੰਗ ਸੱਚਾ ਹੁੰਦਾ, ਕਸੁੰਬੇ ਦਾ ਰੰਗ ਕੱਚਾ ਹੁੰਦਾ। ਇਹ ਮਾਇਕੀ ਰੰਗ ਜਿਹੜੇ ਆਨੰਦ ਆ, ਇਹਨਾਂ ਨੂੰ ਮਨ ਦਾ ਸੰਕਲਪ ਰੂਪੀ ਹੱਥ ਨਾ ਲਾਣੀ। ਇਹ ਜਦੋਂ ਰੋਗ ਰੂਪੀ ਪਾਣੀ ਪੈ ਗਿਆ ਤੇ ਜਾਂ ਕੋਈ ਦੁੱਖ ਰੂਪੀ ਪਾਣੀ ਪੈ ਗਿਆ, ਉਸ ਵੇਲੇ ਜਲ ਜਾਣਾ ਇਹ ਢੋਲਾ ਪਿਆਰਿਆ, ਸਭ ਚਲਿਆ ਜਾਏਗਾ। ਰੋਗ ਰੂਪੀ ਪਾਣੀ ਕਾਲ ਰੂਪੀ ਬੱਦਲਾਂ ਚ ਰੋਗ ਰੂਪੀ ਪਾਣੀ ਪਿਆ, ਉਦੋਂ ਢੋਲਣ ਪਿਆਰਿਆ ਚਲਿਆ ਜਾਏਗਾ।
ਰਹਾਉ
ਮੋਹ ਰੂਪੀ ਬੱਦਲਾਂ ਚ ਪਦਾਰਥਾਂ ਨੂੰ ਪਾਣੀ ਪਿਆ ਤਾਂ ਵੀ ਚਲਿਆ ਜਾਏਗਾ।
ਰਹਾਉ ਇੱਕ ਆਪੀ ਨੇ ਪਤ ਲਈ,
ਇੱਕ ਗੁਰਮੁਖਾਂ ਨੇ ਆਪਣੀ ਪਤ ਇੱਜ਼ਤ ਲੈ ਲਈ ਹੈ। ਕਿਨ੍ਹਾਂ ਪਦਲੀ ਸੂਖਮ ਵਿਰਤੀ ਕਰ ਲਈ, ਬ੍ਰਹਮਾਕਾਰ ਜਿਨ੍ਹਾਂ ਨੇ ਕਰ ਲਈ ਹੈ। ਉਹ ਸਹਿ ਕੇ ਸਹਾਰ ਕੇ ਭਾਈ, ਕੋਈ ਕੌੜਾ ਵਜਨ ਬੋਲੇ, ਮਿੱਠਾ ਵਜਨ ਬੋਲੇ, ਮਿੱਠੇ ਨਾਲ ਮੋਹ ਨੀ ਕਰਨਾ, ਕੌੜੇ ਨਾਲ ਵੈਰ ਨੀ ਕਰਨਾ, ਇਹ ਸਹਾਰ ਕੇ ਖਿਮਾ ਵਾਲੇ ਵਜਨਾਂ ਦੇ ਨਾਲ, ਬੋਲਾਂ ਨੂੰ ਲੋਕਾਂ ਦੇ ਉੱਚੇ ਨੀਵੇਂ ਗੁਣ ਦੇ ਔਗਣਾਂ ਵਾਲੇ ਉਸ ਤੇ ਨਿੰਦਿਆ ਦੇ ਵਚਨ ਸੁਣ ਕੇ ਸਹਾਰ ਕੇ ਜਿਨ੍ਹਾਂ ਨੇ ਆਪਣੀ ਸੂਖਮ ਬ੍ਰਹਮਾਕਾਰ ਬਿਰਤੀ ਕਰ ਲਈ, ਧਾਨੋ ਪੁਰਖਣਗੇ ਤਦ ਲੈ ਲਈ ਹੈ ਜਿਨ੍ਹਾਂ ਨੇ ਸਹਿ ਕੇਰੇ ਬੋਲਾ ਸਹਿ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਬਚਨ ਨਾਨਕ ਸਹੇਲੀ ਉਹ ਸੋ ਖਰਾ ਪਿਆਰਾ, ਉਹਦੇ ਪਿਆਰ ਵਾਲੇ ਬਚਨ ਬੋਲ ਬੋਲ ਕੇ ਉਪਦੇਸ਼ ਨੂੰ ਕੁਮਾ ਕੁਮਾ ਕੇ
ਦੁੱਧਾ ਥਣੀ ਨਾ ਆਵੇ।
ਜਿਵੇਂ ਦੁੱਧ ਜਿਹੜਾ ਇੱਕ ਵਾਰੀ ਅਸਤਮ ਦੀ ਛੇਕ ਚੋਂ ਕੱਢਿਆ ਜਾਂਦਾ ਹੈ ਉਹ ਫੇਰ ਥਣਾ ਚ ਨਹੀਂ ਪ੍ਰਵੇਸ਼ ਹੁੰਦਾ ਹੈ,
ਫਿਰ ਹੋਏ ਨਾ ਮੇਲਾ।
ਜਿਵੇਂ ਜਿਹੜੇ ਸਾਸ ਨਿਕਲ ਜਾਂਦੇ ਉਹ ਮੁੜ ਕੇ ਨਹੀਂ ਆਉਂਦੇ ਸਰੀਰ ਚ, ਇਸੇ ਤਰ੍ਹਾਂ ਫੇਰ ਦੇਹਾਂ ਦਾ ਮਿਲਾਪ ਨਹੀਂ ਹੋਵੇਗਾ, ਦੁੱਧਾਂ ਥਣੀ ਨਾ ਆਵੇ। ਇਸ ਪ੍ਰਕਾਰ
ਪੁੱਤਰ ਪੈਦਾ ਹੋਏ ਤੋਂ ਬਗੈਰ ਅਸਤੋਂ ਚ ਦੁੱਧ ਨਹੀਂ ਆਉਂਦਾ, ਇਵੇਂ ਗਿਆਨ ਹੋਏ ਤੋਂ ਬਗੈਰ ਨਿਸ਼ਕਾਮ ਕਰਮਾ ਵਿੱਚੋਂ ਨਿਸ਼ਕਾਮ ਕਰਮਾ ਰੂਪੀ ਸੁੱਧ ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰਨੀ ਹੈ, ਇਹ ਦੁੱਧ ਨਹੀਂ ਨਿਕਲੇਗਾ ਸਾਧਨਾ ਰੂਪੀ ਅਸਤਾਂ
ਚੋਂ।
ਫਿਰ ਮਨੁੱਖਾ ਜਿਹਨੂੰ ਦਾ ਪਿਆਰਿਆ ਮੇਲ ਨਹੀਂ ਹੋਣਾ, ਇਹ ਐਵੇਂ ਜਾਵੇਗਾ ਜੀਵਨ ਤੇਰਾ।
ਫਰੀਦ ਸਹੇਲੀ ਹੋ,
ਫਰੀਦ ਸਾਹਿਬ ਜੀ ਕਹਿੰਦੇ ਹੇ ਸਖੀਓ ਸਹੇਲੀ ਜੋ ਸੰਤੋ ਸੁਣੋ, ਜਦੋਂ ਸਭ ਪਰਮੇਸ਼ਰ ਆਪਦੀ ਆਗਿਆ ਅਲਾਵੇਗਾ, ਉਚਾਰਨ ਕਰੇਗਾ, ਹੁਕਮ ਦੇਵੇਗਾ ਇਸ ਸੰਸਾਰ ਤੋਂ ਵੀ ਚੱਲ, ਹੁਣ ਤੇਰਾ ਸਮਾਂ ਪੂਰਾ ਹੋ ਗਿਆ, ਕੂਚ ਕਰਕੇ ਪ੍ਰਲੋਕ ਨੂੰ ਚੱਲ, ਇਹ ਅਲਾਵੇਗਾ ਕਹੇਗਾ ਹੁਕਮ।
ਹੰਸ ਚੱਲ ਸੀ ਡੁੰਮਣਾ,
ਉਸ ਵੇਲੇ ਹੰਸ ਜੀਵ ਆਤਮਾ ਡੁੰਮਣਾ ਦੁਚਿੱਤਾ ਹੋ ਕੇ ਚੱਲਿਆ ਜਾਏਗਾ, ਡੁੰਮਣਾ ਦੁਖੀ ਹੋ ਕੇ ਚੱਲਿਆ ਜਾਏਗਾ ਸੰਸਾਰ ਤੋਂ।
ਤਨ ਢੇਰੀ ਥੀਸੀ,
ਇਹ ਜਿਹੜਾ ਸਰੀਰ ਤੈਨੂੰ ਦਿਖਦਾ ਨੇਤਰਾਂ ਦਾ ਵਿਸ਼ਾ, ਇਹ ਸਰੀਰ ਮਿੱਟੀ ਦੀ ਢੇਰੀ ਖਾਕ ਵੀ ਹੋ ਜਾਏਗਾ,